गुरु नानक पद पंकज बंदन पद पंकज बंदन सिमरो अंगद दुख निकंदन अमरदास गुर हृदय त्यावो जी गुर हृदय श्री गुरु रामदास गुण गावो गुरु अर्जन बिघ्नन के नाशक बिघ्नन के हर गोविंद शुभ मत प्रकाशक श्री हर राय नमो कर जोरी नमो कर श्री हर कृष्ण मनाओ बहो तेग बहादुर परम कृपाला वाहिगुरु परम कृपाला पुन शीशा जी पुन बंदो बार बार जगदीशा एक अंकारा सतगुरु ते प्रसाद सच होए वाहिगुरु जी की फतेह है बिघ्न विनाशन सोए जिसमें अमृत ज्ञान है माणक भगत बैराग गुरु ग्रंथ साहिब उदद बंदों करे अनुराग कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहिगुरु साहिब जीओ तिस आगमन चित है दिन राती जाने अनुज दुखद आराती सुलही जब दिली महगाजा परो रिपुन जिम गिर पर गाजा
वाहिगुरु जी का खालसा वाहिगुरु जी की फतेह गुरु की साजी नवाजी गुरु रूप साध संगत जी सतगुरां दी पवित्र पावन हजूरी संध्या दे दीवान सजे हन आप जी ने डेरा साहब दे पाठ ते आरती आरती दे कीर्तन दा आनंद माणिया आओ हुण कुछ समा फिर अपनियां मन बिरतियां नूं गुरु पातशाह दे चरणां नाल जोड़ लईए सतगुरां दा पवित्र इतिहास गुरां दी पावन कथा सरवण करिए श्री गुरु अर्जन देव साहब जी दे विरोध विच बाबा पृथ्वी चंद बहुत ज़्यादा जतन कर रहे उन्होंने शहीद करवाण वास्ते उधरों चंदू भी इन्हों दुष्टा ने जो गोंदा गोंदिया हैं वह कथा आरंभ हुई गुरु हरगोबिंद साहब के विआह होने करके इन्हों बड़ी भारी ईरखा द्वैश हो रही है इस खुशी नूं वेख के ये बर्दाश्त नहीं कर सके इन्होंने जो चाल चलिया जो गोंदा गोंदिया वो कथा आप जी सरवण कर रहे हो पृथ्वी चंद ने सुरी खान नूं चिट्ठी लिख के भेजी कि तुसी छेती आ के पंजाब विच मेरे राह विचों गुरु अर्जन देव नूं हटाओ तां मैं समझांगा कि मेरा तू मित्र है पृथ्वी दी चिट्ठी पढ़ के सुली खान ने जवाब दिता मैं छेती आ रहा तुसी घा पट्ठे की तैयारी करो घोड़ियां वास्ते ते मैं तुहाडे कोल ही पहले एक दो दिन रह के लंगर पानी छकांगा फिर लाहौर नूं जावांगा पृथ्वी चंद तैयारी करन लग पिया ते सुली खान उधरों दिल्ली तो चलण दीआं तैयारियां करन लग दिल्ली दे विच सुली खान तैयारी कर रहा उस गल दी दिल्ली दे सिखां नूं वी भणक पै गई ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਖਬਰ ਕੀਤੀ। ਉਹ ਪ੍ਰਸੰਗ ਆਪਾਂ ਸਰਵਣ ਕਰੀਏ। ਸਾਰੀ ਸੰਗਤ ਪਿਆਰ ਨਾਲ ਆਖੀਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ।
ਤਿਸ ਆਗਮਨ ਚਿਤ ਹੈ ਦਿਨ ਰਾਤੀ।
ਪ੍ਰਿਥੀ ਚੰਦ ਸੁਲੀ ਖਾਨ ਦੀ ਉਡੀਕ ਕਰ ਰਿਹਾ, ਦਿਨ ਰਾਤ ਕਰ ਰਿਹਾ ਵੀ ਕਦੋਂ ਸੁਲੀ ਖਾਨ ਆਵੇਗਾ ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰੇਗਾ। ਹਾਂਜੀ,
ਜਾਣੈ ਅਨੁਜ ਦੁਖਦ ਆਰਾਤੀ।
ਪ੍ਰਿਥੀਆ ਹਮੇਸ਼ਾ ਆਪਣੇ ਭਰਾ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਲਈ ਦੁਖਦਾਈ ਸਮਝ ਕੇ ਰੜਕ ਰੱਖਦਾ ਹੈ।
ਸੁਲਹੀ ਜਬ ਦਿੱਲੀ ਮਹਗਾਜਾ।
ਉਧਰੋਂ ਜਦੋਂ ਸੁਲੀ ਖਾਨ ਦਿੱਲੀ ਚ ਗੱਜਿਆ ਵੀ ਮੈਂ ਗੁਰੂ ਅਰਜਨ ਦੇਵ ਨੂੰ ਜਾ ਕੇ ਮਾਰਾਂਗਾ ਜਾਂ ਗ੍ਰਿਫਤਾਰ ਕਰਾਂਗਾ।
ਪਰੋਂ ਰਿਪੁਨ ਜਿਮ ਗਿਰ ਪਰਗਾਜਾ।
ਉਹਨੇ ਇਹ ਗੱਲ ਬੜੇ ਦਾਅਵੇ ਨਾਲ ਕਹੀ ਕਿ ਮੈਂ ਗੁਰੂ ਅਰਜਨ ਦੇਵ ਤੇ ਇਸ ਤਰ੍ਹਾਂ ਜਾ ਕੇ ਪੈਣਾ ਜਿਵੇਂ ਪਹਾੜਾਂ ਤੇ ਬਿਜਲੀ ਪੈ ਜਾਂਦੀ ਹੈ ਤੇ ਪਹਾੜਾਂ ਨੂੰ ਤੋੜ ਦਿੰਦੀ ਹੈ।
ਸੰਗਤ ਮਹਿਬ੍ਰਤਾਂਤ ਬਿਸਤਰਾ।
ਇਹ ਗੱਲ ਦਿੱਲੀ ਦੇ ਸਿੱਖਾਂ ਦੇ ਵਿੱਚ ਵੀ ਚਲੀ ਗਈ। ਸੰਗਤ ਦਿੱਲੀ ਦੀ ਬੜੀ ਚਿੰਤਤ ਹੋਈ, ਫਿਕਰਮੰਦ ਹੋਈ ਹੈ।
ਬੋਲਿਓ ਤੁਰਕ ਬੁਰੀ ਹੀ ਤਰ੍ਹਾਂ।
ਕਹਿੰਦੇ ਤੁਰਕ ਬੁਰੀ ਤਰ੍ਹਾਂ ਬੋਲਿਆ ਹੈ। ਤੁਰਕ ਦੇ ਮਨ ਵਿੱਚ, ਸੁਲੀ ਖਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਬੜੀ ਨਫ਼ਰਤ ਹੈ।
ਮਿਲ ਕਰ ਸਭਨ ਲਿਖੀ ਅਰਦਾਸ।
ਦਿੱਲੀ ਦੇ ਸਿੱਖਾਂ ਨੇ ਇਕੱਠਿਆਂ ਹੋ ਕੇ ਸਤਿਗੁਰਾਂ ਦੇ ਵੱਲ ਇੱਕ ਬੇਨਤੀ ਲਿਖ ਕੇ ਭੇਜੀ ਹੈ।
ਮਸਤਕ ਟੇਕਿਓ ਜੇ ਗਨਦਾਸ।
ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਦਿੱਲੀ ਦੀਆਂ ਸਮੂਹ ਸੰਗਤਾਂ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੀਆਂ ਨਮਸਕਾਰ ਕਰਦੀਆਂ ਹਨ।
ਪ੍ਰਿਥੀਏ ਕੇ ਪ੍ਰੇਰੇ ਇਤ ਸੁਲਹੀ।
ਇਧਰੋਂ ਪ੍ਰਿਥੀ ਚੰਦ ਦਾ ਪ੍ਰੇਰਿਆ ਹੋਇਆ ਸੁਲੀ ਖਾਨ ਗੁਰੂ ਜੀ ਤੁਹਾਨੂੰ ਗ੍ਰਿਫਤਾਰ ਕਰਨ ਲਈ ਆ ਰਿਹਾ ਹੈ।
ਜਿਮ ਬੋਲਿਓ ਹਮਨੇ ਸੁਧ ਲਹੀ।
ਸੁਲੀ ਖਾਨ ਜੋ ਬੋਲਿਆ ਹੈ, ਸਾਨੂੰ ਪਤਾ ਲੱਗਾ ਹੈ ਕਿ ਉਹ ਬੜੇ ਹੰਕਾਰ ਵਿੱਚ ਬੋਲਿਆ ਹੈ। ਉਹ ਕਹਿੰਦਾ ਮੈਂ ਜਾਂਦਿਆਂ ਹੀ ਗੁਰੂ ਅਰਜਨ ਦੇਵ ਜੀ ਨੂੰ ਫੜ ਲੈਣਾ ਤੇ ਸ਼ਹੀਦ ਕਰ ਦੇਣਾ ਹੈ।
ਕੇਚਤ ਬਾਸੁਰ ਮਹਿ ਇਸ ਦੇਸ਼।
ਹੇ ਗੁਰੂ ਜੀ, ਸੁਲੀ ਖਾਨ ਆਉਣ ਵਾਲੇ ਇੱਕ ਦੋ ਹਫ਼ਤੇ ਵਿੱਚ, ਇੱਕ ਦੋ ਦਿਨਾਂ 'ਚ ਚੱਲ ਪਵੇਗਾ ਅਤੇ ਥੋੜ੍ਹੇ ਦਿਨਾਂ ਵਿੱਚ, 10-15 ਦਿਨਾਂ ਵਿੱਚ ਪੰਜਾਬ ਮਾਝੇ 'ਚ ਦੇਸ਼ ਪਹੁੰਚ ਜਾਵੇਗਾ।
ਆਏ ਗਹਾਵਾਂ ਦਿਓ ਨਿਰਦੇਸ਼।
ਉਹਨੇ ਇਹ ਹੁਕਮ ਦਿੱਤਾ ਆਪਣੀਆਂ ਫੌਜਾਂ ਨੂੰ ਵੀ ਆਪਾਂ ਚੱਲ ਕੇ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨਾ ਹੈ। ਪ੍ਰਿਥੀ ਚੰਦ ਨੂੰ ਵੀ ਉਹਨੇ ਚਿੱਠੀ 'ਚ ਲਿਖਿਆ ਹੈ ਕਿ ਹੁਣ ਤੇਰਾ ਕੰਮ ਬਣਨ ਵਾਲਾ ਹੈ, ਮੈਂ ਗੁਰੂ ਅਰਜਨ ਦੇਵ ਨੂੰ ਮਰਵਾ ਕੇ ਤੈਨੂੰ ਗੁਰੂ ਬਣਾਵਾਂਗਾ।
ਰਾਵਰ ਯਤਨ ਕਰੋ ਜਿਮ ਬਨ ਹੈ।
ਸੋ ਦਿੱਲੀ ਦੀ ਸੰਗਤ ਗੁਰੂ ਮਹਾਰਾਜ ਨੂੰ ਬੇਨਤੀ ਕਰਦੀ ਹੈ ਕਿ ਹੇ ਸਤਿਗੁਰੂ ਜੀ, ਆਪ ਜੀ ਆਪਣੇ ਬਚਾਅ ਦਾ ਕੋਈ ਹੀਲਾ ਕਰ ਲਵੋ, ਆਪਣਾ ਕੋਈ ਯਤਨ ਕਰ ਲਓ, ਜਿਵੇਂ ਵੀ ਬਣ ਆਉਂਦਾ ਹੈ ਕੋਈ ਐਸਾ ਉਪਾਅ ਕਰੋ ਕਿ ਇਹ ਆਉਣ ਵਾਲੀ ਮੁਸੀਬਤ ਟਲ ਜਾਵੇ।
ਕਹਿ ਪਰ ਸ਼ੋਰ ਬਸ ਹੋ ਜਿਤ ਬਨ ਹੈ।
ਜਾਂ ਆਪ ਕਿਰਪਾ ਕਰਕੇ ਸ੍ਰੀ ਅੰਮ੍ਰਿਤਸਰ ਛੱਡ ਕੇ ਕਿਤੇ ਹੋਰ ਚਲੇ ਜਾਓ, ਦੂਰ ਚਲੇ ਜਾਓ, ਕਿਸੇ ਜੰਗਲ ਵਿੱਚ ਚਲੇ ਜਾਓ ਜਿੱਥੇ ਤੁਹਾਡਾ ਸਮਾਂ ਥੋੜ੍ਹਾ ਜਿਹਾ ਲੰਘ ਜਾਵੇ, ਫਿਰ ਗੁਰੂ ਜੀ ਆ ਜਾਣਾ ਵਾਪਸ। ਹਾਂਜੀ,
ਕਹਿ ਮਿਲ ਜਾਓ ਸਾਥ ਵੱਡ ਭਰਾਤਾ।
ਜਾਂ ਫਿਰ ਆਪਣੇ ਭਰਾ ਬਾਬੇ ਪ੍ਰਿਥੀ ਚੰਦ ਨਾਲ ਸੁਲਾਹ ਕਰ ਲਓ, ਭਰਾ ਦੇ ਪੈਰੀ ਹੱਥ ਲਾ ਕੇ ਉਹਨੂੰ ਕਿਸੇ ਤਰੀਕੇ ਨਾਲ ਠੰਡਾ ਕਰ ਲਓ ਵੀ ਵੱਡਾ ਭਾਈ ਹੈ, ਕੋਈ ਗੱਲ ਨਹੀਂ, ਮਾੜਾ ਮੋਟਾ ਝਗੜਾ ਘਰਾਂ 'ਚ ਹੋ ਜਾਂਦਾ, ਉਹਨੂੰ ਪਿਆਰ ਦੇ ਨਾਲ ਨਜਿੱਠਿਆ ਵੀ ਜਾ ਸਕਦਾ। ਜਾਂ ਤਾਂ ਤੁਸੀਂ ਆਪਣੇ ਭਰਾ ਦੇ ਨਾਲ ਸੁਲਾਹ ਕਰ ਲਓ, ਜਾਂ ਫਿਰ ਕਿਤੇ ਹੋਰ ਚਲੇ ਜਾਓ ਗੁਰੂ ਜੀ।
ਲਿਖਿਓ ਜੋ ਹਮ ਯਾ ਮਹਿ ਨਹਿ ਪ੍ਰਾਂਤਾ।
ਜਿਹੜੀ ਗੱਲ ਅਸੀਂ ਲਿਖ ਕੇ ਭੇਜ ਰਹੇ ਹਾਂ ਬਿਲਕੁਲ ਸੱਚੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਇਹਦੇ ਵਿੱਚ ਝੂਠ ਨਹੀਂ ਹੈ। ਸੁਲੀ ਖਾਨ ਥੋੜ੍ਹੇ ਹੀ ਦਿਨਾਂ ਵਿੱਚ ਪੰਜਾਬ ਵੱਲ ਆ ਰਿਹਾ ਹੈ।
ਜਹਾਂਗੀਰ ਤੇ ਕਰਹਿ ਬਹਾਨਾ।
ਬਾਦਸ਼ਾਹ ਜਹਾਂਗੀਰ ਕੋਲੋਂ ਬਹਾਨਾ ਕਰਕੇ ਆਗਿਆ ਲੈ ਕੇ ਆਵੇਗਾ।
ਚਾਹੇ ਤੁਹਾਰੇ ਪ੍ਰਾਣ ਨਹਾਨਾ।
ਤੁਹਾਡੇ ਪ੍ਰਾਣ ਲੈਣੇ ਚਾਹੁੰਦਾ ਹੈ, ਤੁਹਾਨੂੰ ਮਾਰਨਾ ਚਾਹੁੰਦਾ ਹੈ। ਹਾਂਜੀ,
ਇਮ ਸੰਗਤ ਲਿਖ ਪਾਤੀ ਪਠੀ।
ਇਸ ਤਰ੍ਹਾਂ ਸਾਧ ਸੰਗਤ ਜੀ, ਸਾਰੀ ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਕੇ ਮਹਾਰਾਜ ਵੱਲ ਭੇਜੀ ਹੈ।
ਗੁਰ ਢਿੱਗ ਪਹੁੰਚੀ ਖੋਲਤ ਪਠੀ।
ਗੁਰੂ ਸਾਹਿਬ ਕੋਲ ਇਹ ਚਿੱਠੀ ਪਹੁੰਚੀ ਹੈ ਤੇ ਸਾਰਿਆਂ ਨੇ ਪੜ੍ਹ ਕੇ ਇਹ ਚਿੱਠੀ ਦੇ ਵਿਚਾਰ ਕੀਤੀ ਹੈ। ਹਾਂਜੀ,
ਹੋਤੇ ਮਸੰਦ ਕਿਤਕ ਗੁਰ ਤੀਰ,
ਜਿਹੜੇ ਗੁਰੂ ਮਹਾਰਾਜ ਦੇ ਕੋਲ ਮਸੰਦ ਸਨ, ਮੁਖੀਏ ਗੁਰੂ ਘਰ ਦੇ ਭਾਈ ਸਾਲੋ, ਭਾਈ ਬਹਿਲੋ ਵਰਗੇ ਹੋਰ ਵੀ ਕਈ ਤਰ੍ਹਾਂ ਦੇ ਗੁਰੂ ਘਰ ਦੇ ਵਿੱਚ ਕਈ ਚੰਗੀ ਅਵਸਥਾ ਵਾਲੇ ਬ੍ਰਹਮ ਗਿਆਨੀ ਸਨ ਅਤੇ ਕਈ ਮਾਤੜ ਸਾਥੀ ਵੀ, ਡਰਪੋਕ ਵੀ ਹੁੰਦੇ ਆ, ਉਹ ਵੀ ਵਿੱਚ ਬੈਠੇ ਹੋਏ ਸਨ।
ਸੁਨਤ ਬਾਤ ਜਨ ਲਾਗਿਓ ਤੀਰ,
ਉਹਨਾਂ ਨੂੰ ਇਹ ਗੱਲ ਸੁਣ ਕੇ ਇੰਝ ਲੱਗਾ ਵੀ ਬੜੀ ਵੱਡੀ ਮੁਸੀਬਤ ਆ ਗਈ ਹੈ, ਮਾਨੋ ਤੀਰ ਆ ਕੇ ਵੱਜਿਆ ਹੋਵੇ। ਏਡੀ ਵੱਡੀ ਮੁਸੀਬਤ ਗੁਰੂ ਸਾਹਿਬ ਦੇ ਘਰ 'ਤੇ ਆ ਰਹੀ ਹੈ, ਮਸੰਦ ਡਰ ਗਏ। ਹਾਂਜੀ,
ਸਤਿਗੁਰ ਪਾਠ ਰਹਿ ਗਏ ਅਰੁਗਾਈ।
ਗੁਰੂ ਸਾਹਿਬ ਜੀ ਦੇ ਕੋਲ ਬਹਿ ਕੇ ਚਿੱਠੀ ਸੁਣੀ ਸਾਰਿਆਂ ਨੇ, ਸਾਰੇ ਹੀ ਫਿਕਰਮੰਦ ਹੋਏ।
ਹੋਤੇ ਸਮੀਪ ਗਿਰਾ ਸਭ ਗਾਈ,
ਗੁਰੂ ਸਾਹਿਬ ਦੇ ਕੋਲ ਬੈਠੇ ਮਸੰਦ ਸਾਰੇ ਕਹਿਣ ਲੱਗੇ,
ਬੜੋ ਕਸੂਤ ਬਣੈ ਇਮ ਹੋਏ।
ਹੇ ਗੁਰੂ ਜੀ, ਜੇ ਸੁਲੀ ਖਾਨ ਆ ਗਿਆ, ਜਿਵੇਂ ਉਹ ਕਹਿ ਰਿਹਾ, ਜੇ ਉਹ ਆ ਕੇ ਤੁਹਾਨੂੰ ਗ੍ਰਿਫਤਾਰ ਕਰੇਗਾ ਜਾਂ ਆਪ ਜੀ ਨੂੰ ਕੋਈ ਕਸ਼ਟ ਦੇਵੇਗਾ, ਫਿਰ ਤਾਂ ਬੜਾ ਔਖਾ ਹੋਵੇਗਾ। ਜੇ ਇਸ ਤਰ੍ਹਾਂ ਹੋ ਗਿਆ ਤਾਂ ਗੁਰੂ ਘਰ ਦਾ ਤਾਂ ਸਾਰਾ ਹੀ ਕੰਮ ਕਾਰ ਠੱਪ ਹੋ ਜਾਣਾ, ਗੁਰੂ ਘਰ ਦੀ ਸਾਰੀ ਮਰਿਆਦਾ ਤੁਹਾਡੇ ਨਾਲ ਹੀ ਹੈ, ਤੁਹਾਡੇ ਤੋਂ ਬਿਨਾਂ ਇਹ ਗੁਰੂ ਘਰ ਦੀ ਸੋਭਾ ਨਹੀਂ ਰਹਿਣੀ। ਸੱਚੇ ਪਾਤਸ਼ਾਹ ਜੀ, ਇੱਦਾਂ ਨਹੀਂ ਹੋਣਾ ਚਾਹੀਦਾ, ਇਹ ਤਾਂ ਬੜੀ ਮਾੜੀ ਖਬਰ ਆਈ ਹੈ। ਹਾਂਜੀ,
ਬੈਰੀ ਕਰਹਿ ਆਨ ਕਰ ਢੋਏ,
ਬੈਰੀ ਸਿਰ 'ਤੇ ਚੜ੍ਹ ਕੇ ਆ ਗਿਆ, ਦਿੱਲੀ ਤੋਂ ਚੱਲ ਪਿਆ ਅਤੇ ਮਾਰੋ ਮਾਰ ਕਰਦਾ ਆ ਰਿਹਾ ਹੈ, ਦੋ ਚਾਰ ਦਿਨਾਂ ਨੂੰ, ਹਫ਼ਤੇ ਖੰਡ ਨੂੰ ਆ ਜਾਏਗਾ, ਫਿਰ ਸ੍ਰੀ ਅੰਮ੍ਰਿਤਸਰ ਆ ਕੇ ਬੜਾ ਨੁਕਸਾਨ ਕਰੇਗਾ।
ਬਿਨਾਂ ਉਪਾਏ ਨਾ ਮਿਟਹਿ ਵਿਆਧੀ,
ਹਾਂ, ਬਿਨਾਂ ਕੋਈ ਉਪਾਅ ਕੀਤਿਆਂ ਇਹ ਵਿਆਧ ਮਿਟਣ ਵਾਲੀ ਨਹੀਂ, ਕਿਉਂਕਿ ਇਹੋ ਜਿਹੀ ਗੱਲ ਜਦੋਂ ਹੋ ਜਾਂਦੀ ਹੈ ਤਾਂ ਉਹਦਾ ਕੋਈ ਨਾ ਕੋਈ ਉਪਰਾਲਾ ਕਰਨਾ ਪੈਂਦਾ, ਕੋਈ ਨਾ ਕੋਈ ਹੀਲਾ ਕਰਨਾ ਪੈਂਦਾ। ਇਹ ਜਿਹੜੀ ਵਿਆਧ ਹੁਣ ਚੜ੍ਹ ਕੇ ਆ ਰਹੀ ਹੈ ਮਹਾਰਾਜ, ਇਹ ਮੁਸੀਬਤ ਆ ਰਹੀ ਹੈ, ਇਹਦਾ ਕੋਈ ਹੀਲਾ ਆਪਾਂ ਕਰ ਲਈਏ।
ਹੋਏ ਅਸਾਦ ਪੀ ਲੈ ਵੈ ਸਾਦੀ,
ਹਾਂ, ਜੇ ਕੋਈ ਉਹਦਾ ਉਪਰਾਲਾ ਕੀਤਾ ਜਾਵੇ, ਕੋਈ ਹੀਲਾ ਕੀਤਾ ਜਾਵੇ ਤਾਂ ਅਸਾਧ ਰੋਗ ਦਾ ਵੀ ਕੋਈ ਨਾ ਕੋਈ ਸਾਧ ਹੋ ਜਾਂਦਾ, ਸਾਧਨ ਹੋ ਜਾਂਦਾ। ਜੇ ਹੱਥ 'ਤੇ ਹੱਥ ਧਰ ਕੇ ਬੈਠੇ ਰਹੀਏ ਫਿਰ ਕੁਛ ਨਹੀਂ ਹੁੰਦਾ, ਚੰਗਾ ਹੋਵੇ ਵੀ ਆਪਾਂ ਕੋਈ ਐਸਾ ਹੀਲਾ ਕਰੀਏ ਜਿਹਦੇ ਨਾਲ ਇਹ ਮੁਸੀਬਤ ਟਲ ਜਾਵੇ।
ਚੰਦੂ ਸੁਲਹੀ ਸ਼ਾਹ ਅਗਾਰੀ,
ਇਹ ਸੁਣ ਕੇ ਚੰਦੂ ਜਿਹੜਾ ਸਾਧ ਸੰਗਤ ਜੀ ਉਹ ਦੱਸ ਰਹੇ ਨੇ ਸਿੱਖ ਵੀ ਸੁਲੀ ਖਾਂ ਦੇ ਨਾਲ ਚੰਦੂ ਵੀ ਰਲ ਗਿਆ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸੁਲੀ ਖਾਂ ਤੁਹਾਡਾ ਵਿਰੋਧੀ, ਪਿਰਥੀ ਤੁਹਾਡਾ ਵਿਰੋਧੀ ਅਤੇ ਚੰਦੂ ਵੀ, ਇਹ ਅੱਗੇ ਹੀ ਬਾਦਸ਼ਾਹ ਦੇ ਕੋਲ ਗੁਰੂ ਘਰ ਦੇ ਖਿਲਾਫ਼ ਕੰਨ ਭਰਦੇ ਰਹਿੰਦੇ ਅਤੇ ਹੁਣ ਤਾਂ ਮਹਾਰਾਜ ਔਖਾ ਹੋ ਗਿਆ, ਤਿੰਨੇ ਇਕੱਠੇ ਹੋ ਗਏ। ਹਾਂਜੀ,
ਵਧੇ ਵੱਡੇ ਅਫਰੇ ਹੰਕਾਰੀ,
ਇਹ ਬੜੇ ਹੰਕਾਰੀ ਬੰਦੇ ਹਨ। ਸੁਲੀ ਖਾਨ ਬੜਾ ਵੱਡਾ ਅਫਸਰ ਹੈ, ਚੰਦੂ ਦੀਵਾਨ ਹੈ ਅਤੇ ਪਿਰਥੀ ਤੁਹਾਡਾ ਭਰਾ ਉਹਨਾਂ ਨਾਲ ਰਲਿਆ ਹੋਇਆ ਹੈ, ਇਸ ਕਰਕੇ ਇਹਨਾਂ ਹੰਕਾਰੀਆਂ ਦੇ ਮਨਸੂਬੇ ਚੰਗੇ ਨਹੀਂ, ਇਹ ਗੁਰੂ ਘਰ ਵਾਸਤੇ ਬੜੇ ਖਤਰਨਾਕ ਮਨਸੂਬੇ ਰੱਖਦੇ ਹਨ।
300 ਮਿਲਹੁ ਪ੍ਰੀਤ ਉਪਜਾਏ,
ਮਹਾਰਾਜ ਇਹਨਾਂ ਦੇ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ। ਰਾਜਨੀਤੀ ਕਹਿੰਦੀ ਸ਼ਾਮ ਦਾਮ ਦੰਡ ਭੇਦ, ਜੇ ਦੁਸ਼ਮਣ ਤਗੜਾ ਹੋਵੇ ਉਹਦੀ ਸ਼ਾਮ ਚਲੇ ਜਾਓ, ਉਹਦੀ ਸ਼ੀਨ ਮੰਨ ਲਓ, ਉਹਦੇ ਅੱਗੇ ਸਿਲੰਡਰ ਕਰ ਦਿਓ, ਸਮਰਪਣ ਕਰ ਦਿਓ, ਉਹਦੀ ਸ਼ਰਨ ਪੈ ਜਾਓ, ਇਹਨੂੰ ਕਹਿੰਦੇ ਸ਼ਾਮ। ਦਾਮ ਦਾ ਮਤਲਬ ਹੈ ਵੀ ਪੈਸੇ ਦੇ ਕੇ ਦੁਸ਼ਮਣ ਨੂੰ ਠੰਡਾ ਕਰ ਦਿਓ, ਨਰਮ ਕਰ ਦਿਓ, ਲਾਲਚ ਦੇ ਦਿਓ ਉਹਨੂੰ ਕੋਈ। ਅਤੇ ਤੀਸਰਾ ਹੈ ਕਿ ਦੁਸ਼ਮਣ ਦੇ ਘਰ 'ਚ ਫੁੱਟ ਪਾ ਦਿਓ। ਚੌਥਾ ਹੈ ਵੀ ਤਲਵਾਰ ਲੈ ਕੇ ਮੁਕਾਬਲਾ ਕਰੋ, ਡੰਡਾ ਚੁੱਕ ਲਓ। ਹੁਣ ਮਹਾਰਾਜ ਉਹਨਾਂ ਦੇ ਨਾਲ ਆਪਾਂ ਲੜ ਵੀ ਨਹੀਂ ਸਕਦੇ, ਆਪਾਂ ਉਹਨਾਂ ਦੀ ਸ਼ਰਨ ਪੈ ਕੇ ਉਹਨਾਂ ਨਾਲ ਸੁਲਾਹ ਕਰ ਲਈਏ।
ਬੈਰ ਜੋ ਵਧਿਓ ਸ਼ਾਂਤ ਹੋਏ ਜਾਏ,
ਜਿਹੜਾ ਬੈਰ ਵਧਿਆ ਹੋਇਆ ਹੈ ਗੁਰੂ ਜੀ ਇਹ ਸ਼ਾਂਤ ਹੋ ਜਾਏਗਾ, ਸ਼ਾਂਤੀ ਹੋ ਜਾਏਗੀ, ਝਗੜਾ ਮਿਟ ਜਾਏਗਾ।
ਨਾ ਹੀ ਤਾਂ ਲੀਜ ਹੈ ਆਪ ਵਿਚਾਰੀ,
ਨਹੀਂ ਤਾਂ ਗੁਰੂ ਜੀ ਵਿਚਾਰ ਕਰੋ ਕੰਮ ਔਖਾ ਹੀ ਹੈ।
ਮਿਲ ਮਿਲ ਕਰੇ ਸ਼ਾਹ ਢਿੱਗ ਚਾਰੀ,
ਕਿਉਂਕਿ ਇਹ ਸਾਰੇ ਹੀ ਤੁਹਾਡੇ ਖਿਲਾਫ ਚੁਗਲੀਆਂ ਚਾਰੀ, ਕਹਿੰਦੇ ਚੁਗਲੀ ਬਾਦਸ਼ਾਹ ਦੇ ਕੋਲ ਚੁਗਲੀਆਂ ਕਰਦੇ ਤੁਹਾਡੇ ਖਿਲਾਫ।
ਜਿਉਂ ਕਿਉਂ ਕਰਹਿ ਰਸਾ ਵਹਿ ਸ਼ਾਹੂ,
ਇਹ ਜਿਵੇਂ ਕਿਵੇਂ ਬਾਦਸ਼ਾਹ ਦੇ ਕੰਨ ਭਰਨਗੇ ਤੁਹਾਡੇ ਖਿਲਾਫ ਅਤੇ ਬਾਦਸ਼ਾਹ ਨੂੰ ਤੁਹਾਡੇ 'ਤੇ ਨਾਰਾਜ਼ ਕਰ ਦੇਣਗੇ।
ਬਿਗਰਨ ਹਿੱਤ ਪਹੁੰਚਾ ਤੁਮ ਪਾਹੂ,
ਬਾਦਸ਼ਾਹ ਦੇ ਕੋਲੋਂ ਪਰਵਾਨੇ ਲੈ ਕੇ ਤੁਹਾਨੂੰ ਗ੍ਰਿਫਤਾਰ ਕਰਨ ਲਈ ਜਾਂ ਸ਼ਹੀਦ ਕਰਨ ਲਈ ਇਹ ਤੁਹਾਡੇ ਕੋਲ ਆਉਣਗੇ। ਇਹਨਾਂ ਨੇ ਘੱਟ ਨਹੀਂ ਗੁਜ਼ਾਰਨੀ, ਦੁਸ਼ਮਣ ਕਦੀ ਘੱਟ ਗੁਜ਼ਾਰਦਾ ਹੀ ਨਹੀਂ। ਦੁਸ਼ਮਣ ਤਾਂ ਅਣਹੋਣੀ ਬਾਤ ਕਰ ਦਿੰਦਾ ਹੈ, ਦੁਸ਼ਮਣ ਬਾਤ ਕਰੇ ਅਣਹੋਈ, ਜਿਹੜੀ ਗੱਲ ਨਹੀਂ ਹੋਈ ਉਹ ਦੁਸ਼ਮਣ ਕਰਦਾ ਹੈ। ਹਾਂਜੀ,
ਸੁਣ ਮਸੰਦ ਕਮ ਦਿਲ ਕੀ ਬਾਣੀ,
ਇਹਨਾਂ ਕਮਜ਼ੋਰ ਦਿਲਾਂ ਮਸੰਦਾਂ ਦੀ, ਡਰਪੋਕ ਮਸੰਦਾਂ ਦੀ ਗੱਲ ਸੁਣ ਕੇ
ਕੀਨ ਮੌਨ ਗੁਰ ਕਛ ਨਾ ਬਖਾਨੀ,
ਮਹਾਰਾਜ ਸਤਿਗੁਰੂ ਅਰਜਨ ਦੇਵ ਜੀ ਚੁੱਪ ਬੈਠੇ ਰਹੇ, ਕੋਈ ਗੱਲ ਨਹੀਂ ਕੀਤੀ, ਜਵਾਬ ਨਹੀਂ ਦਿੱਤਾ। ਮਹਾਰਾਜ ਸਮਝਦੇ ਵੀ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ, ਇਹਨਾਂ ਦੇ ਦਿਲ ਹੀ ਕਮਜ਼ੋਰ ਹਨ। ਕੰਮ ਦਿਲੇ ਬੰਦੇ ਹਮੇਸ਼ਾ ਕਮਜ਼ੋਰੀ ਵਾਲੀ ਗੱਲ ਕਰਦੇ, ਡਰਦੇ ਹਨ। ਜਿਹੜੇ ਪਰਮੇਸ਼ੁਰ ਦੇ ਭਾਣੇ 'ਚ ਰਹਿਣ ਵਾਲੇ ਹਨ ਉਹਨਾਂ ਨੂੰ ਕਾਹਦਾ ਡਰ ਹੈ। ਜੋ ਵਾਹਿਗੁਰੂ ਨੇ ਕਰਨਾ ਉਹ ਹੋਣਾ, ਜੋ ਵਾਹਿਗੁਰੂ ਨੇ ਨਹੀਂ ਕਰਨਾ ਉਹ ਕਦੀ ਵੀ ਨਹੀਂ ਹੋਣਾ। ਹਾਂਜੀ,
ਪੁਨਹ ਕਹਿਓ ਸ਼੍ਰੀ ਗੁਰੂ ਸੁਨੀਜਾ,
ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਫਿਰ ਸਿੱਖ ਕਹਿਣ ਲੱਗੇ, ਮਸੰਦ ਕਹਿਣ ਲੱਗੇ।
ਤੁਰਕ ਰਾਜ ਬੜ ਬਲੀ ਲਖੀਜਾ,
ਹੇ ਗੁਰੂ ਜੀ ਇੱਦਾਂ ਚੁੱਪ ਕਰਕੇ ਨਾ ਬੈਠੋ, ਤੁਰਕਾਂ ਦਾ ਰਾਜ ਹੈ, ਬੜੇ ਬਲੀ ਨੇ, ਹਰ ਪਾਸੇ ਤੁਰਕਾਂ ਦੀ ਹਕੂਮਤ ਹੈ, ਕੋਈ ਉਹਨਾਂ ਦੇ ਰਾਜ ਵਿੱਚ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਉਹਨਾਂ ਦੇ ਨਾਲ ਕੋਈ ਪੂਰਾ ਨਹੀਂ ਪੈ ਸਕਦਾ। ਸਾਰੇ ਹਿੰਦੁਸਤਾਨ ਦਾ ਮਾਲਕ ਹੈ ਜਹਾਂਗੀਰ ਬਾਦਸ਼ਾਹ, ਉਹਦੇ ਅਫਸਰ ਜਿਹੜੇ ਹਨ ਉਹ ਵੀ ਬੜੇ ਤਾਕਤਵਰ, ਸੁਲੀ ਖਾਨ, ਚੰਦੂ ਵਰਗੇ।
ਹਿੰਦੂਨ ਕੋ ਮਤ ਮਾਨੈ ਥੋਰਾ,
ਇਹ ਬਾਦਸ਼ਾਹ ਅਤੇ ਉਹਦੇ ਅਫਸਰ ਜਿਹੜੇ ਨੇ ਹਿੰਦੂਆਂ ਦੇ ਮਤ ਨੂੰ ਨਹੀਂ ਬਹੁਤਾ ਚੰਗਾ ਸਮਝਦੇ। ਇਹ ਮੁਸਲਮਾਨਾਂ ਦਾ ਰਾਜ ਹੈ, ਹਿੰਦੂਆਂ ਨੂੰ ਜੀਣ ਨਹੀਂ ਦਿੰਦੇ। ਉਹ ਚਾਹੁੰਦੇ ਆ ਵੀ ਹਿੰਦੂ ਧਰਮ ਖਤਮ ਹੋ ਜਾਵੇ, ਸਿੱਖ ਧਰਮ ਵੀ ਖਤਮ ਹੋ ਜਾਵੇ, ਜੈਨ ਧਰਮ ਵੀ ਖਤਮ ਹੋ ਜਾਵੇ, ਬੁੱਧ ਧਰਮ ਵੀ ਖਤਮ ਹੋ ਜਾਵੇ, ਕੇਵਲ ਇਸਲਾਮ ਹੀ ਰਹੇ। ਇਹ ਸੋਚ ਹੈ ਉਹਨਾਂ ਬਾਦਸ਼ਾਹਾਂ ਦੀ ਅਤੇ ਉਹਨਾਂ ਲੋਕਾਂ ਦੀ।
ਪੁਨ ਸੁਲਹੀ ਪਾਪੀ ਬੜ ਘੋਰਾ,
ਅਤੇ ਫਿਰ ਸੁਲੀ ਖਾਨ ਹੈ ਵੀ ਬੜਾ ਪਾਪੀ ਬੰਦਾ, ਉਹ ਪਾਪ ਕਰਦਿਆਂ ਡਰਦਾ ਨਹੀਂ। ਕਿਸੇ ਦੀ ਜਾਨ ਲੈਣੀ, ਹੱਤਿਆ ਕਰਨੀ, ਕਿਸੇ ਦਾ ਕਤਲ ਕਰਨਾ, ਕਿਸੇ ਨੂੰ ਲੁੱਟਣਾ ਮਾਰਨਾ, ਉਹਦੇ ਵਾਸਤੇ ਕੋਈ ਵੱਡੀ ਔਖੀ ਗੱਲ ਨਹੀਂ। ਇਹੋ ਜਿਹੇ ਘਟੀਆ ਬੰਦੇ ਜਿਹੜੇ ਰਾਜਨੀਤੀ 'ਚ ਹੁੰਦੇ ਨੇ, ਹਜ਼ਾਰਾਂ ਲੋਕਾਂ ਦਾ ਲਹੂ ਪੀ ਚੁੱਕੇ ਹੁੰਦੇ ਨੇ, ਹਜ਼ਾਰਾਂ ਕਤਲ ਕਰਵਾਏ ਹੁੰਦੇ ਇਹਨਾਂ ਨੇ, ਹਜ਼ਾਰਾਂ ਪਾਪ ਕਰਵਾਏ ਹੁੰਦੇ ਨੇ, ਫਿਰ ਇਹ ਰਾਜੇ ਬਣਦੇ ਨੇ। ਹਾਂਜੀ,
ਅੱਗੇ ਆਏ ਜਨਾਇਓ ਜ਼ੋਰ,
ਅੱਗੇ ਵੀ ਸੁਲੀ ਖਾਨ ਇੱਕ ਵਾਰੀ ਆਇਆ ਸੀ ਪੰਜਾਬ ਵਿੱਚ, ਉਦੋਂ ਵੀ ਇਹਨੇ ਜ਼ੋਰ ਅਜਮਾਈ ਕੀਤੀ ਸੀ ਗੁਰੂ ਘਰ ਦੇ ਖਿਲਾਫ।
ਨਿਕਸੇ ਆਪ ਵਡਾਲੀ ਔਰ,
ਉਦੋਂ ਆਪ ਜੀ ਵਡਾਲੀ ਨਗਰ ਵਿੱਚ ਚਲੇ ਗਏ ਸੀ, ਲਗਭਗ 3 ਸਾਲ, 3.5 ਸਾਲ ਉੱਥੇ ਹੀ ਰਹੇ, ਉੱਥੇ ਹੀ ਸਾਹਿਬਜ਼ਾਦੇ ਦਾ ਜਨਮ ਹੋਇਆ।
ਹਮਰੋ ਕਹਿਨੋ ਈ ਬਨ ਆਵੈ,
ਹੇ ਗੁਰੂ ਜੀ ਐਤਕੀ ਵੀ ਸੁਲੀ ਖਾਨ ਫਿਰ ਆ ਗਿਆ, ਕਈ ਸਾਲਾਂ ਪਿੱਛੋਂ ਚੜ੍ਹ ਕੇ, ਕੋਈ ਹੋਰ ਨਵੀਂ ਮੁਸੀਬਤ ਨਾ ਖੜੀ ਕਰ ਦੇਵੇ, ਅਸੀਂ ਤਾਂ ਤੁਹਾਨੂੰ ਬੇਨਤੀ ਹੀ ਕਰ ਸਕਦੇ, ਮਰਜ਼ੀ ਤੁਸੀਂ ਗੁਰੂ ਜੀ ਆਪਣੀ ਕਰਨੀ ਹੈ, ਅਸੀਂ ਤਾਂ ਸਿਰਫ ਤੁਹਾਡੇ ਚਰਨਾਂ 'ਚ ਇੰਨਾ ਕਹਿ ਸਕਦੇ ਹਾਂ ਵੀ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਅਤੇ ਆਪਣਾ ਕੋਈ ਹੀਲਾ ਕਰ ਲਓ, ਅੰਮ੍ਰਿਤਸਰ ਸ਼ਹਿਰ ਛੱਡ ਕੇ ਕਿਤੇ ਦੂਰੇ ਡੇ ਚਲੇ ਚਲੀਏ, ਮੁਸੀਬਤ ਦੇ ਦਿਨ ਲੰਘ ਜਾਣਗੇ ਆਪਾਂ ਫਿਰ ਵਾਪਸ ਆ ਜਾਵਾਂਗੇ।
ਕਰੋ ਆਪ ਜੈਸੇ ਮਨ ਭਾਵੈ,
ਆਪ ਜੀ ਦੀ ਮਰਜ਼ੀ, ਜਿਵੇਂ ਆਪ ਜੀ ਨੂੰ ਚੰਗਾ ਲੱਗੇ ਉਵੇਂ ਹੀ ਕਰੋ ਸਤਿਗੁਰੂ ਜੀ।
ਤੁਮ ਸੁਖ ਤੇ ਸੁਖ ਸਦਾ ਹਮਾਰੇ,
ਕਿਉਂਕਿ ਆਪ ਜੀ ਦੀ ਸੁੱਖ ਨਾਲ ਹੀ ਸਾਡਾ ਸੁੱਖ। ਆਪ ਜੀ ਤੰਦਰੁਸਤ ਰਹੋ, ਰਾਜੀ ਬਾਜੀ ਰਹੋ, ਤਾਂ ਹੀ ਸਾਨੂੰ ਸੁੱਖ ਮਿਲੇਗਾ। ਗੁਰੂ ਕੇ ਸਿੱਖਾਂ ਨੂੰ ਤਾਂ ਗੁਰੂ ਨਾਲ ਹੀ ਭਾਅ ਹੈ ਨਾ। ਅਤੇ ਸਤਿਗੁਰੂ ਜੀ ਤੁਸੀਂ ਸਹੀ ਸਲਾਮਤ ਰਹੋ, ਇਹੀ ਸਾਡੀ ਸਾਰਿਆਂ ਦੀ ਆਰਜ਼ੂ ਹੈ, ਸਾਡੀ ਇੱਛਾ ਹੈ।
ਹੋਣ ਸ਼ੁਭਾ ਸ਼ੁਭ ਕੀਨ ਉਚਾਰੇ,
ਆਪ ਜੀ ਦੇ ਬਚਨ ਹੀ ਪੂਰੇ ਹੁੰਦੇ ਹੈ। ਜੋ ਆਪ ਜੀ ਦੇ ਮੂੰਹ ਤੋਂ ਬਚਨ ਨਿਕਲਣਾ ਪੂਰਾ ਤਾਂ ਉਹੀ ਹੋਣਾ। ਫਿਰ ਵੀ ਕਹਿੰਦੇ ਆ ਸਿਆਣੇ ਵੀ ਵਿਚਾਰ ਕਰ ਲੈਣੀ ਚਾਹੀਦੀ, ਸ਼ੁਭ ਕਾਜ ਕੇ ਆਦਿ ਵਿਚਾਰ ਭਲੋ। ਇਹ ਗੱਲ ਸਾਰਿਆਂ ਤੋਂ ਚੰਗੀ ਹੈ ਵੀ ਕੋਈ ਵੀ ਕੰਮ ਕਰਨਾ ਆਉਣ ਵਾਲੇ ਸਮੇਂ ਦੀ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਅਸੀਂ ਤਾਂ ਮਹਾਰਾਜ ਤੁਹਾਨੂੰ ਵਿਚਾਰ ਹੀ ਦੱਸ ਰਹੇ ਹਾਂ ਵੀ ਆਪ ਜੀ ਕੋਈ ਉਪਰਾ ਕਰੋ ਤਾਂ ਕਿ ਇਹ ਮੁਸੀਬਤ ਟਲ ਜਾਵੇ।
ਦੂਸ਼ਣ ਕਰਨ ਸਭੋ ਅਬਨਾਹੀ,
ਆਪ ਜੀ ਚੁੱਪ ਕਰਕੇ ਬੈਠੇ ਹੋ ਮਹਾਰਾਜ, ਇਹ ਚੁੱਪ ਕਰਨ ਦਾ ਸਮਾਂ ਨਹੀਂ। ਚੁੱਪ ਕਰਿਆ ਇਹ ਮੁਸੀਬਤ ਨਹੀਂ ਗਲੋਂ ਲੈਣ ਵਾਲੀ, ਇਹਦਾ ਕੋਈ ਨਾ ਕੋਈ ਹੱਲ ਕਰਨਾ ਪਵੇਗਾ।
ਪੂਰਬ ਯਤਨ ਸਕਲ ਬਣ ਜਾਹੀ,
ਪਹਿਲਾਂ ਤਾਂ ਕਹਿੰਦੇ ਟਾਈਮ ਤੋਂ ਪਹਿਲਾਂ ਤੇ ਕੋਈ ਨਾ ਕੋਈ ਯਤਨ ਬਣ ਜਾਂਦਾ। ਕਹਿੰਦੇ ਜਰਦ ਧਾਮ ਕੇ ਕਾਮ ਹਿੱਤ ਆਦਿ ਕੂਪ ਗ੍ਰਹਿ ਖੋਦ, ਘਰ ਨੂੰ ਅੱਗ ਲੱਗੀ ਹੋਵੇ ਉਸ ਤੋਂ ਪਹਿਲਾਂ ਖੂਹ ਪੱਟਿਆ ਹੋਵੇ ਤੇ ਠੀਕ ਹੈ, ਤੇ ਜੇ ਮੌਕੇ ਦੇ ਮੌਕੇ ਖੂਹ ਪੱਟੀਏ, ਜੈਸੇ ਘਰ ਲੱਗ ਗਏ ਆਗ ਜਾ ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਫਿਰ ਐਨ ਮੌਕੇ 'ਤੇ ਕੋਈ ਬਣਦਾ ਨਹੀਂ, ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ। ਪਹਿਲਾਂ ਹੀ ਮੁਸੀਬਤ ਦਾ ਬਚਾਅ ਕਰਨ ਲਈ ਕੋਈ ਹੀਲਾ ਕਰ ਲੈਣਾ ਚਾਹੀਦਾ ਗੁਰੂ ਜੀ।
ਬਨਹਿ ਨਹੀਂ ਤਤਕਾਲ ਉਪਾਏ,
ਹਾਂ ਤਤਕਾਲ ਐਨ ਮੌਕੇ ਸਿਰ ਟਾਈਮ ਦੇ ਟਾਈਮ ਕੋਈ ਉਪਾਅ ਨਹੀਂ ਬਣਦਾ।
ਖਨਹਿ ਕੂਪ ਕਿਮ ਆਗ ਲਗਾਏ,
ਅੱਗ ਲੱਗੀ ਹੋਵੇ ਘਰ ਨੂੰ ਤੇ ਉਸ ਵੇਲੇ ਖੂਹ ਨਹੀਂ ਪੁੱਟਿਆ ਜਾਂਦਾ, ਖੂਹ ਪਹਿਲਾਂ ਹੀ ਪੁੱਟਣਾ ਪੈਂਦਾ ਹੈ।
ਸੋਚਤ ਜਲ ਸਗਰੋ ਬਹਿ ਜਾਏ,
ਹਾਂ ਜੇ ਕਿਤੇ ਪਹਿਲਾਂ ਖੂਹ ਨਾ ਪੱਟਿਆ ਜਾਵੇ ਤੇ ਉਧਰੋਂ ਅੱਗ ਲੱਗ ਜਾਵੇ, ਸਾਰਾ ਕੁਝ ਸੜ ਜਾਂਦਾ ਹੈ, ਸਵਾਹ ਹੋ ਜਾਂਦਾ ਹੈ।
ਸਰਹਿ ਕਹਾਂ ਪੁਨ ਸੇਤ ਬੰਦਾ ਏ,
ਹਾਂ ਕਹਿੰਦੇ ਜੇ ਨਦੀ ਵਿੱਚ ਸਾਰਾ ਕੁਝ ਰੁੜ ਜਾਵੇ ਤੇ ਪਿੱਛੋਂ ਪੁਲ ਬੰਨਣ ਦਾ ਕੀ ਫਾਇਦਾ, ਪੁਲ ਤਾਂ ਪਹਿਲਾਂ ਹੀ ਬੰਨੇ ਜਾਂਦੇ ਨਾ। ਯਾਨੀ ਹਰ ਮੁਸੀਬਤ ਦਾ ਹੱਲ ਪਹਿਲਾਂ ਹੀ ਸੋਚਿਆ ਜਾਂਦਾ ਹੈ। ਹਾਂਜੀ,
ਸ਼੍ਰੀ ਅਰਜਨ ਸੁਣ ਕੀਨ ਬਖਾਨਾ,
ਸਿੱਖਾਂ ਮਸੰਦਾਂ ਦੀ ਗੱਲ ਸੁਣ ਕੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਬੋਲੇ,
ਜਿਤ ਮਹਿ ਚਿੰਤ ਨਾ ਕਰੋ ਮਹਾਨਾ।
ਮਹਾਰਾਜ ਕਹਿੰਦੇ ਤੁਸੀਂ ਆਪਣੇ ਚਿੱਤ 'ਚ ਬਿਲਕੁਲ ਚਿੰਤਾ ਨਾ ਕਰੋ, ਫਿਕਰ ਨਾ ਕਰੋ ਸਿੱਖੋ।
ਹੋਣ ਹਾਰ ਆਵਸ਼ਕ ਹੋਏ,
ਜਿਹੜੀ ਹੋਣੀ ਹੈ ਉਹ ਹੋਣੀ ਹੈ ਮਾਈ।
ਬੁੱਧ ਤੇ ਬਲ ਤੇ ਮਿਟ ਹੈ ਨਾ ਸੋਏ,
ਹੋਣ ਹਾਰ ਸੋ ਹੋਈ ਹੈ ਮਾਈ, ਹੋਣ ਹਾਰ ਸੋ ਹੋਈ ਹੈ। ਰਾਚ ਰਿਹਾ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ। ਜਿਹੜੀ ਗੱਲ ਵਾਹਿਗੁਰੂ ਨੇ ਪਰਮਾਤਮਾ ਨੇ ਕਰਨੀ ਹੈ ਨਾ, ਉਹ ਕਿਸੇ ਸਿਆਣਪ ਨਾਲ ਕਿਸੇ ਬੁੱਧੀ ਦੇ ਬਲ ਨਾਲ ਟਲ ਨਹੀਂ ਸਕਦੀ। ਭਾਵੇਂ ਕੋਈ ਜਿੰਨਾ ਵੱਡਾ ਮਰਜ਼ੀ ਸਿਆਣਾ ਹੋਵੇ ਅਤੇ ਜਿੱਡਾ ਮਰਜ਼ੀ ਕੋਈ ਤਾਕਤਵਰ ਹੋਵੇ, ਵਾਹਿਗੁਰੂ ਦੇ ਭਾਣੇ ਨੂੰ ਨਹੀਂ ਮੇਟ ਸਕਦਾ। ਹਾਂਜੀ,
ਸ਼੍ਰੀ ਕਰਤਾਰ ਕਿਉਂ ਜਮ ਭਾਣਾ,
ਜਿਵੇਂ ਕਰਤੇ ਪੁਰਖ ਦਾ ਭਾਣਾ ਹੈ, ਜਿਵੇਂ ਵਾਹਿਗੁਰੂ ਦੀ ਮਰਜ਼ੀ ਹੈ,
ਸੋ ਕਹਿ ਸਹੁ ਨਿਸ਼ ਨਿਸ਼ਫਲ ਨਹਿ ਜਾਣਾ।
ਉਹ ਭਾਈ ਹੋਣਾ ਹੀ ਹੋਣਾ ਹੈ, ਉਹ ਨਹੀਂ ਨਿਸ਼ਫਲ ਹੋ ਸਕਦਾ। ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ, ਜੋ ਕਰਤੇ ਪੁਰਖ ਨੇ, ਪਰਮੇਸ਼ਰ ਨੇ, ਵਾਹਿਗੁਰੂ ਨੇ ਕਿਸੇ ਬੰਦੇ ਦੀ ਕਿਸਮਤ ਵਿੱਚ ਲਿਖ ਦਿੱਤਾ, ਕਰੀ ਲੋਹੋ ਕਲਮੰਗ ਲਿਖਿਓ ਲੇਖ ਮਾਥੰਗ, ਸਭੈ ਜੇਰ ਕੀਨੇ ਬਲੀ ਕਾਲ ਹਾਥੰ, ਕਈ ਮੇਟ ਡਾਰੇ ਉਸਾਰੇ ਬਣਾਏ, ਉਪਾਰੇ ਗੜੇ ਫੇਰ ਮੇਟੇ ਬਣਾਏ, ਕਿਰਿਆ ਕਾਲ ਜੂਕੀ ਕਿਨੂੰ ਨਾ ਪਛਾਨੀ, ਕਨਿਓ ਪੈ ਬਿਹੈ ਹੈ ਕਨਿਓ ਪੈ ਬਿਹਾਨੀ। ਵਾਹਿਗੁਰੂ ਨੇ ਲੋਹੇ ਦੀ ਕਲਮ ਨਾਲ ਹਰ ਬੰਦੇ ਦੇ ਮੱਥੇ ਦੇ ਲੇਖ ਲਿਖੇ ਹੋਏ। ਜੋ ਵਾਹਿਗੁਰੂ ਨੇ ਕਿਸੇ ਦੇ ਕਰਮਾਂ 'ਚ ਲਿਖਿਆ ਹੋਇਆ ਉਹਦੇ ਨਾਲ ਬੀਤਣਾ ਹੀ ਬੀਤਣਾ। ਕਿਸੇ ਬਲ ਨਾਲ ਕਿਸੇ ਸਿਆਣਪ ਨਾਲ ਉਹ ਭਾਣਾ ਮਿਟ ਨਹੀਂ ਸਕਦਾ। ਉਹ ਤਾਂ ਅਵਸ਼ਕ ਬੰਦੇ ਨੂੰ ਭੋਗਣਾ ਹੀ ਪੈਂਦਾ ਜੋ ਵਾਹਿਗੁਰੂ ਨੇ ਕਰਮਾਂ 'ਚ ਲਿਖਿਆ ਹੋਵੇ। ਹਾਂਜੀ,
ਜੋ ਪਰਮੇਸ਼ੁਰ ਕਰਿਓ ਨਾ ਚਾਹੈ,
ਜਿਹੜੀ ਗੱਲ ਪਰਮਾਤਮਾ ਨਹੀਂ ਕਰਨੀ ਚਾਹੁੰਦਾ ਉਹ ਹੁੰਦੀ ਨਹੀਂ, ਅਤੇ ਜਿਹੜੀ ਉਹ ਕਰਨੀ ਚਾਹੁੰਦਾ ਉਹ ਰੁਕਦੀ ਨਹੀਂ, ਉਹ ਹੋ ਕੇ ਰਹਿੰਦੀ ਹੈ। ਹਾਂਜੀ,
ਹੋਏ ਨਾ ਸੋ ਨਰ ਕਿਤੋਂ ਉਮਾ ਹੈ,
ਉਹ ਨਹੀਂ ਹੁੰਦੀ ਜਿਹੜੀ ਵਾਹਿਗੁਰੂ ਨੂੰ ਮਨਜ਼ੂਰ ਨਹੀਂ ਹੁੰਦੀ। ਜਿੰਨਾ ਮਰਜ਼ੀ ਬੰਦਾ ਜ਼ੋਰ ਲਾਵੇ, ਜਿੰਨੀ ਮਰਜ਼ੀ ਸੋਚਾਂ ਸੋਚੀ ਜਾਵੇ,
ਅਸਮਨ ਜਾਣ ਕਰੋ ਪਰਵਾਸਾ,
ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣ ਕੇ ਭਰੋਸਾ ਕਰੋ, ਵਿਸ਼ਵਾਸ ਕਰੋ,
ਦੇਖੋ ਜੈਸੇ ਹੋਏ ਤਮਾਸ਼ਾ,
ਦੇਖੋ ਕਰਦੇ ਪੁਰਖ ਦਾ ਪਰਮੇਸ਼ਰ ਦਾ ਜੋ ਤਮਾਸ਼ਾ ਜੋ ਹੁਕਮ ਹੋਣਾ ਉਹ ਹੋ ਕੇ ਰਹਿਣਾ ਹੈ। ਹਾਂਜੀ,
ਦੋਹਰਾ ਚਿਤਵਤ ਕਾਰਜ ਅਨਕ ਕਹੋ।
ਸੋ ਇੱਧਰ ਸਾਧ ਸੰਗਤ ਜੀ ਸੁਲੀ ਖਾਨ ਦਿੱਲੀ 'ਚ ਤਿਆਰੀਆਂ ਕਰ ਰਿਹਾ, ਸੋਚਾਂ ਸੋਚ ਰਿਹਾ, ਉੱਧਰ ਪਿਰਥੀ ਚੰਦ ਉਹਨੂੰ ਉਡੀਕ ਰਿਹਾ ਹੈ। ਇਹ ਗੁਰੂ ਅਰਜਨ ਦੇਵ ਜੀ ਕੋਲ ਸੰਗਤ ਦੀ ਚਿੱਠੀ ਜਦੋਂ ਆਈ, ਉਦੋਂ ਜਿਹੜੇ ਮਤੇ ਬਣੇ ਸਨ ਉਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੇ ਹੋਏ ਨੇ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਦੇਖੋ ਦੁਸ਼ਟ ਬੰਦੇ ਗੋਂਦਾਂ ਗੋਂਦ ਰਹੇ ਨੇ, ਅਤੇ ਮਹਾਂਪੁਰਸ਼ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਪਰਮੇਸ਼ਰ ਦੇ ਭਾਣੇ 'ਚ ਸ਼ਾਂਤ ਬੈਠੇ ਨੇ। ਨਾਮ ਜਪਣ ਵਾਲੇ ਦੀ ਅਤੇ ਨਾਮ ਨਾ ਜਪਣ ਵਾਲੇ ਦੀ ਬਿਰਤੀ ਦਾ ਬਸ ਇੰਨਾ ਕੁ ਫਰਕ ਹੈ। ਅਸੀਂ ਸੰਸਾਰੀ ਲੋਕ ਛੋਟੀ ਜਿਹੀ ਗੱਲ ਤੋਂ ਉਤੇਜਿਤ ਹੋ ਜਾਂਦੇ ਹਾਂ, ਇੱਕਦਮ ਕਾਹਲੇ ਪੈ ਜਾਂਦੇ ਹਾਂ, ਹਾਏ ਮਰ ਗਏ, ਹਾਏ ਡੁੱਬ ਗਏ, ਹਾਏ ਲੁੱਟੇ ਗਏ, ਬਸ ਗਏ ਹੁਣ। ਕੋਈ ਵੀ ਗੱਲ ਹੋਵੇ, ਖੁਸ਼ੀ ਹੋਵੇ ਤਾਂ ਅਸੀਂ ਕਾਹਲੇ ਪੈ ਜਾਂਦੇ ਹਾਂ, ਗਮੀ ਹੋਵੇ ਤਾਂ ਕਾਹਲੇ ਪੈ ਜਾਂਦੇ ਹਾਂ। ਮਹਾਰਾਜ ਸਤਿਗੁਰੂ ਜੀ ਬੜੇ ਧੀਰਜਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕਉ ਖੋਦਾ ਕਉ ਚੰਦਨ ਲੇਪ। ਬ੍ਰਹਮ ਗਿਆਨੀ ਦੇ ਮਨ 'ਚ ਧੀਰਜ ਇੱਦਾਂ ਰਹਿੰਦੀ ਜਿਵੇਂ ਧਰਤੀ ਦੇ ਧੀਰਜ ਹੈ। ਧਰਤੀ ਨੂੰ ਕੋਈ ਪੁੱਟੀ ਜਾਵੇ, ਟੋਆ ਪੁੱਟ ਪੁੱਟ ਕੇ ਡੂੰਘਾ ਚਲਾ ਜਾਵੇ, ਧਰਤੀ ਕਿਸੇ ਨੂੰ ਸਰਾਪ ਨਹੀਂ ਦਿੰਦੀ, ਅਤੇ ਕੋਈ ਚੰਦਨ ਦਾ ਲੇਪ ਕਰ ਦੇਵੇ ਉਹਨੂੰ ਵਰ ਨਹੀਂ ਦਿੰਦੀ। ਧਰਤੀ ਸਦਾ ਇੱਕੋ ਜਿਹੀ ਧੀਰਜ ਸਮਾਨ ਰੱਖਦੀ, ਇੱਦਾਂ ਹੀ ਬ੍ਰਹਮ ਗਿਆਨੀ ਧੀਰਜ ਰੱਖਦਾ ਹੈ। ਹਾਂਜੀ,
ਸੁਲਹੀ ਚਹਿਤ ਪਿਆਨ,
ਸੁਲੀ ਖਾਨ ਦਿੱਲੀ ਤੋਂ ਪਿਆਨਾ ਕਰਨਾ ਚਾਹੁੰਦਾ, ਤੁਰਨਾ ਚਾਹੁੰਦਾ ਹੈ।
ਗਮਨਿਓ ਸ਼ਾਹ ਸਮੀਪ ਤਬ,
ਬਾਦਸ਼ਾਹ ਕੋਲ ਗਿਆ ਫਿਰ ਆਗਿਆ ਲੈਣ ਵਾਸਤੇ। ਸੁਲੀ ਖਾਨ
ਤਸਲੀਮਾਤ ਬਖਾਨ,
ਬਾਦਸ਼ਾਹ ਨੂੰ ਜਾ ਕੇ ਸਲਾਮ ਕੀਤੀ ਹੈ।
ਚੌਪਈ ਜਬ ਅਵਕਾਸ਼ ਕਹਿਣ ਕੋ ਪਾਇਓ,
ਜਦੋਂ ਸੁਲੀ ਖਾਨ ਨੂੰ ਗੱਲ ਕਰਨ ਦਾ ਮੌਕਾ ਮਿਲਿਆ,
ਤਬ ਸੁਲਹੀ ਕਰ ਜੋਰ ਅਲਾਇਓ,
ਹੱਥ ਜੋੜ ਕੇ ਸਲਾਮ ਕਰਕੇ ਸੁਲੀ ਖਾਨ ਕਹਿਣ ਲੱਗਾ,
ਮਾਝੇ ਦੇਸ਼ ਚਹਿਤ ਮੈਂ ਗਇਓ,
ਹੇ ਬਾਦਸ਼ਾਹ ਸਲਾਮਤ, ਮੈਂ ਮਾਝੇ ਦੇਸ਼ ਜਾਣਾ ਚਾਹੁੰਦਾ ਹਾਂ। ਮਾਝੇ ਦੇਸ਼ ਵਿੱਚ ਲਾਹੌਰ ਦੇ ਇਲਾਕੇ 'ਚ ਮੈਨੂੰ ਬੜੇ ਜ਼ਰੂਰੀ ਕੰਮ ਹਨ, ਉਹ ਜੇ ਤੁਹਾਡੀ ਆਗਿਆ ਹੋਵੇ ਮੈਂ ਜਾ ਕੇ ਕਰ ਆਵਾਂ।
ਕਸ਼ੂ ਕਰ ਤਹਿ ਅਫਤਰ ਭਇਓ,
ਉੱਥੇ ਜ਼ਰੂਰੀ ਕੰਮ ਹਨ ਜਿਹੜੇ ਮੈਨੂੰ ਕਰਨੇ ਪੈਣੇ ਹਨ।
ਸ਼੍ਰੀ ਅਰਜਨ ਜਗ ਗੁਰੂ ਕਹਾਵੇ,
ਇੱਕ ਨਾਲੇ ਉੱਥੇ ਗੁਰੂ ਅਰਜਨ ਦੇਵ ਜੀ ਹਨ, ਕੋਈ ਉਹ ਗੁਰੂ ਬਣੇ ਹੋਏ ਹਨ।
ਕਹਿ ਲੋਕਨ ਕੋ ਸੋ ਬਿਗਰਾਵੇ,
ਉਹ ਲੋਕਾਂ ਨੂੰ ਬੜਾ ਵਿਗਾੜਦੇ ਹਨ। ਉਹਨਾਂ ਲੋਕਾਂ ਦੇ ਵਿੱਚ ਗੁਰੂ ਅਰਜਨ ਦੇਵ ਨੇ ਮਾਝੇ ਦੇ ਲੋਕਾਂ 'ਚ ਇਹੋ ਜਿਹਾ ਪ੍ਰਚਾਰ ਕੀਤਾ ਹੋਇਆ, ਮਾਝੇ ਦੇ ਲੋਕ ਉਹਨਾਂ ਦੇ ਆਖੇ ਲੱਗ ਕੇ ਚੋਰੀਆਂ ਕਰਨ ਲੱਗ ਪਏ ਨੇ, ਡਾਕੇ ਮਾਰਨ ਲੱਗ ਪਏ ਨੇ,
ਦੇਸ਼ ਮਾਮਲਾ ਦੇਤ ਬਿਗਾਰੇ।
ਅਤੇ ਗੁਰੂ ਅਰਜਨ ਦੇਵ ਦਾ ਪ੍ਰਚਾਰ ਸੁਣ ਸੁਣ ਕੇ ਮਾਝੇ ਦੇ ਲੋਕ ਟੈਕਸ ਨਹੀਂ ਤਾਰਦੇ, ਸਰਕਾਰ ਦਾ ਟੈਕਸ ਭਰਦੇ ਨਹੀਂ, ਜੇ ਦਿੰਦੇ ਨੇ ਥੋੜ੍ਹਾ ਬਾਹਲਾ ਦਿੰਦੇ ਨੇ ਅਤੇ ਪੂਰਾ ਮਾਮਲਾ ਨਹੀਂ ਦਿੰਦੇ। ਜੇ ਕਿਤੇ ਸਰਕਾਰੀ ਮਾਮਲਾ ਤੁਰਿਆ ਜਾ ਰਿਹਾ ਹੋਵੇ ਖੱਚਰਾਂ 'ਤੇ ਲੱਦਿਆ, ਅਤੇ ਉਹ ਮਾਝੇ ਦੇ ਲੋਕ ਲੁੱਟ ਲੈਂਦੇ ਨੇ। ਯਾਨੀ ਮਾਝੇ ਦੇਸ਼ ਦੇ ਅੰਦਰ ਗੁਰੂ ਅਰਜਨ ਦੇਵ ਨੇ ਬਗਾਵਤ ਦੇ ਬੀਜ ਬੀਜ ਦਿੱਤੇ ਹਨ। ਮਾਝੇ ਦੇ ਲੋਕ ਹੁਣ ਦਿੱਲੀ ਸਰਕਾਰ ਦਾ ਹੁਕਮ ਨਹੀਂ ਮੰਨਦੇ।
ਨਰ ਹਜ਼ਾਰ ਹੀ ਤਿਸ ਅਨੁਸਾਰੇ,
ਹਜ਼ਾਰਾਂ ਲੋਕ ਲੱਖਾਂ ਲੋਕ ਹਨ, ਪਿੰਡਾਂ ਦੇ ਪਿੰਡ, ਕਸਬਿਆਂ ਦੇ ਕਸਬੇ, ਜ਼ਿਲ੍ਹਿਆਂ ਦੇ ਜ਼ਿਲ੍ਹੇ, ਲਾਹੌਰ ਅਤੇ ਸਾਰਾ ਮਾਝਾ ਦੇਸ਼ ਵਿਗੜ ਗਿਆ। ਉਹ ਗੁਰੂ ਅਰਜਨ ਦੇਵ ਨੂੰ ਹੀ ਮੰਨਦਾ, ਨਾ ਉਹ ਕਿਸੇ ਹਿੰਦੂਆਂ ਦੇ ਦੇਵੀ ਦੇਵਤੇ ਨੂੰ ਮੰਨਦੇ ਨੇ, ਨਾ ਉਹ ਕਿਸੇ ਮੁਸਲਮਾਨ ਪੀਰ ਨੂੰ ਮੰਨਦੇ ਨੇ। ਉਹ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਵੱਖਰਾ ਹੀ ਕੋਈ ਧਰਮ ਚਲਾ ਬੈਠੇ ਨੇ। ਹਾਂਜੀ,
ਵਿਗੜਿਓ ਸਰਬ ਜਾ ਇਹ ਸੁਧਰਾਉਂ।
ਉਹ ਬੜਾ ਵਿਗੜਿਆ ਹੋਇਆ ਇਲਾਕਾ ਹੈ ਮਾਝੇ ਦਾ ਇਲਾਕਾ, ਬਾਗੀ ਲੋਕਾਂ ਦਾ ਇਲਾਕਾ ਹੈ, ਬੜੇ ਦਰਾਛੇ ਹਨ, ਸੂਰਮੇ ਹਨ, ਅਤੇ ਗੁਰੂ ਅਰਜਨ ਦੇਵ ਨੂੰ ਮੰਨਦੇ। ਉਹਨਾਂ ਨੂੰ ਸਿੱਧੇ ਕਰਨਾ, ਮੈਨੂੰ ਜਾਣਾ ਪੈਣਾ, ਨਹੀਂ ਤਾਂ ਮਾਝੇ ਦਾ ਇਲਾਕਾ, ਲਾਹੌਰ ਦਾ ਸੂਬਾ ਸਾਥੋਂ ਖੁਸ ਨਾ ਜਾਵੇ। ਹੇ ਬਾਦਸ਼ਾਹ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਜਾ ਕੇ ਮਾਝੇ ਦੇਸ਼ ਦਾ ਮਾਮਲਾ ਇਕੱਠਾ ਕਰਕੇ ਲਿਆਵਾਂ।
ਦੇ ਕਰ ਜ਼ੋਰ ਆਪ ਮੈਂ ਲਿਆਉਂ,
ਮੈਂ ਜ਼ੋਰ ਦੇ ਕੇ ਆਪ ਸਾਰਾ ਮਾਮਲਾ ਇਕੱਠਾ ਕਰਕੇ ਲਿਆਵਾਂਗਾ।
ਮੋਹ ਬਿਨ ਗਏ ਦਰਬ ਨਹਿ ਆਵੈ,
ਹੇ ਬਾਦਸ਼ਾਹ, ਮੇਰੇ ਜਾਣ ਤੋਂ ਬਿਨਾਂ ਮਾਝੇ ਦਾ ਮਾਮਲਾ ਟੈਕਸ ਨਹੀਂ ਆਉਣਾ।
ਅਪਰ ਨਾ ਬੁੱਧ ਬਲ ਕਰ ਕੋ ਲਿਆਵੈ,
ਹੋਰ ਕਿਸੇ ਜੇ ਗੱਲ ਹੈ ਨਹੀਂ ਵੀ ਕਿਸੇ ਹੋਰ ਨੂੰ ਭੇਜ ਦੇਈਏ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ, ਕੋਈ ਕਿਸੇ ਦੇ ਆਖੇ ਲੱਗਣਾ ਨਹੀਂ ਮਾਝੇ ਦੇ ਲੋਕਾਂ ਨੇ, ਮੈਨੂੰ ਸਾਰਾ ਭੇਤ ਹੈ, ਮੈਂ ਮਾਝੇ ਦੇ ਚੱਪੇ ਚੱਪੇ ਦਾ ਵਾਕਫ ਹਾਂ, ਪਿੰਡਾਂ ਦਾ, ਕਸਬਿਆਂ ਦਾ, ਸ਼ਹਿਰਾਂ ਦਾ, ਜ਼ਿਲ੍ਹਿਆਂ ਦਾ, ਪਰਗੜਿਆਂ ਦਾ ਮੈਨੂੰ ਪਤਾ ਹੈ। ਮੈਂ ਜਾ ਕੇ ਸਾਰੇ ਮਾਝੇ ਦੇਸ਼ ਵਿੱਚੋਂ ਟੈਕਸ ਇਕੱਠਾ ਕਰਕੇ ਲਿਆਵਾਂਗਾ।
ਸੁਨਤ ਸ਼ਾਹ ਕੀ ਨਸ ਫਰਮਾਨ,
ਬਾਦਸ਼ਾਹ ਨੇ ਜਦੋਂ ਸੁਲੀ ਖਾਨ ਦੀ ਇਹ ਗੱਲ ਸੁਣੀ ਤੇ ਕਿਹਾ,
ਜਾਏ ਕਰੋ ਧਨ ਕਾਜ ਮਹਾਨ,
ਜਾਓ ਸੁਲੀ ਖਾਨ ਜੀ, ਜਾਓ ਤੁਸੀਂ ਸਰਕਾਰ ਦਾ ਕੰਮ ਕਰਨਾ ਹੈ ਤੇ ਜਾ ਕੇ ਕਰੋ, ਮਾਝੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਮੇਰੇ ਵੱਲੋਂ ਆ ਗਿਆ ਹੈ। ਹਾਂਜੀ,
ਤੁਰਨ ਹੀ ਹਟ ਕਰ ਇਤ ਆਵਹੋ,
ਪਰ ਬਹੁਤਾ ਟਾਈਮ ਨਹੀਂ ਲਾਣਾ, ਪੰਜਾਬ ਵਿੱਚ ਛੇਤੀ ਵਾਪਸ ਆ ਜਾਣਾ ਹੈ।
ਸੈਨ ਸੰਗ ਲੈ ਕਰ ਚੜ ਜਾਵਹੋ,
ਆਪਣੀ ਫੌਜ ਲੈ ਜਾਓ ਨਾਲ, ਤੇ ਫੌਜ ਦੇ ਨਾਲ ਜਾ ਕੇ ਸਾਰਾ ਟੈਕਸ ਇਕੱਠਾ ਕਰਕੇ ਦਿੱਲੀ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ।
ਸੁਲਹੀ ਲਈ ਸ਼ਾਹ ਕੀ ਆਇਸ,
ਸੁਲੀ ਖਾਨ ਨੇ ਬੜੀ ਚਲਾਕੀ ਨਾਲ, ਬੜੀ ਹੁਸ਼ਿਆਰੀ ਨਾਲ ਬਾਦਸ਼ਾਹ ਤੋਂ ਹਾਂ ਕਰਵਾ ਲਈ। ਇਰਾਦਾ ਤਾਂ ਇਹ ਸੀ ਵੀ ਗੁਰੂ ਅਰਜਨ ਦੇਵ ਨੂੰ ਮਾਰਾਂਗਾ ਜਾ ਕੇ, ਪਰ ਬਹਾਨਾ ਕਰ ਲਿਆ ਟੈਕਸ ਲੈਣ ਦਾ। ਬਾਦਸ਼ਾਹ ਨੇ ਵੀ ਕਹਿਤਾ ਵੀ ਜਾਓ, ਅਤੇ ਨਾਲ ਬਾਦਸ਼ਾਹ ਦੇ ਕੰਨਾਂ 'ਚ ਇੰਨੀ ਗੱਲ ਵੀ ਪਾ ਤੀ ਵੀ ਗੁਰੂ ਅਰਜਨ ਦੇਵ ਨੂੰ ਮੰਨਦਾ ਸਾਰਾ ਮਾਝਾ, ਮਾਝੇ ਦੇ ਲੋਕ ਜਿਹੜੇ ਨੇ ਉਹ ਹਿੰਦੂ ਧਰਮ ਨੂੰ ਵੀ ਨਹੀਂ ਮੰਨਦੇ, ਉਹ ਮੁਸਲਮਾਨਾਂ ਨੂੰ ਵੀ ਨਹੀਂ ਮੰਨਦੇ, ਅਤੇ ਉਹ ਨਵਾਂ ਹੀ ਫਿਰਕਾ ਇੱਕ ਚੱਲਿਆ ਨਾਨਕ ਪੰਥੀ ਕਹਿੰਦੇ ਸਿੱਖ ਕਰਕੇ, ਉਹ ਸਿੱਖ ਜਿਹੜੇ ਨੇ ਉਹ ਟੈਕਸ ਨਹੀਂ ਤਾਰਦੇ, ਬਾਗੀ ਨੇ ਉਹ। ਇੱਦਾਂ ਦੀ ਗੱਲ ਬਾਦਸ਼ਾਹ ਦੇ ਕੰਨਾਂ 'ਚ ਪਾ ਕੇ, ਬਾਦਸ਼ਾਹ ਨੂੰ ਕੱਲ੍ਹ ਨੂੰ ਵੀ ਬਾਦਸ਼ਾਹ ਮੈਨੂੰ ਪੁੱਛੇ ਨਾ ਵੀ ਤੂੰ ਗੁਰੂ ਅਰਜਨ ਦੇਵ ਨੂੰ ਕਿਉਂ ਫੜਿਆ ਸੀ, ਗੁਰੂ ਅਰਜਨ ਦੇਵ ਨੂੰ ਕਿਉਂ ਮਾਰਿਆ ਸੀ, ਪਹਿਲਾਂ ਹੀ ਰਸਤਾ ਬਣਾ ਲਿਆ। ਹਾਂਜੀ,
ਹਰਖਤ ਔਰ ਨਿਜ ਘਰ ਕੋ ਆਏ ਸੋ,
ਬੜੀ ਖੁਸ਼ੀ ਨਾਲ ਸੁਲੀ ਖਾਨ ਆਗਿਆ ਲੈ ਕੇ ਕਚਹਿਰੀ ਚੋਂ ਆਪਣੇ ਘਰ ਆਇਆ।
ਘਰ ਵਿਚਾਰ ਚੰਦੂ ਟਿਗ ਗਇਓ,
ਤੇ ਵਿਚਾਰ ਕਰਕੇ ਫਿਰ ਤੁਰਨ ਤੋਂ ਪਹਿਲਾਂ ਚੰਦੂ ਕੋਲ ਵੀ ਗਿਆ। ਸੁਲੀ ਖਾਨ ਨੂੰ ਇਹ ਸੀ ਵੀ ਚੰਦੂ ਵੀ ਗੁਰੂ ਅਰਜਨ ਦੇਵ ਦਾ ਦੁਸ਼ਮਣ ਹੈ, ਮੈਂ ਮਾਰਨਾ ਤਾਂ ਹੈ ਹੀ ਆ ਗੁਰੂ ਅਰਜਨ ਦੇਵ ਨੂੰ, ਪਿਰਥੀ ਚੰਦ ਦੇ ਆਖੇ ਲੱਗ ਕੇ ਚੰਦੂ ਨੂੰ ਵੀ ਖੁਸ਼ ਕਰਦਿਆਂ ਨਾਲ। ਕਹਿੰਦੇ ਆ ਨਾ, ਕਿਸੇ ਦਾ ਸੁੱਤੇ ਪਿਓ ਮੂੰਹ ਨਹੀਂ ਚੁੰਮਣਾ ਚਾਹੀਦਾ, ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਸੁੱਤੇ ਪਿਆ ਮੂੰਹ ਚੁੰਮਿਆ, ਜਗਾ ਕੇ ਚੁੰਮੋ। ਕਹਿੰਦੇ ਵੀ ਲੈ ਵੀ ਬੜਾ ਪਿਆਰ ਕਰਦੇ, ਜਿਹੜੇ ਲੋਕ ਇੱਦਾਂ ਦੇ ਹੁੰਦੇ ਨਾ, ਅਹਿਸਾਨ ਤਾਂ ਭਾਵੇਂ ਛੋਟਾ ਜਿਹਾ ਕਰਨ ਪਰ ਉਹਦਾ ਜਣਾ ਦਿੰਦੇ ਆ, ਦੱਸ ਦਿੰਦੇ ਆ ਵੀ ਮੈਂ ਬਈ ਤੇਰਾ ਆਹ ਕੰਮ ਕਰ ਦਿੱਤਾ, ਤੇਰੇ ਕਹੇ ਤੋਂ ਬਿਨਾਂ ਹੀ ਕਰ ਦਿੱਤਾ, ਕਹਿ ਵੀ ਦੇਣਾ ਅਤੇ ਫਿਰ ਉਹਨੂੰ ਕਹਿ ਦੇਣਾ ਵੀ ਚਲੋ ਮੈਂ ਆਖਿਆ ਵੀ ਕੋਈ ਨਹੀਂ ਆਪਣੇ ਸੱਜਣਾ ਦਾ ਕੰਮ। ਚੰਦੂ ਦੇ ਘਰ ਗਿਆ, ਚੰਦੂ ਨੂੰ ਦੱਸਣ ਵਾਸਤੇ ਵੀ ਮਿੱਤਰਾ ਮੈਂ ਮੈਨੂੰ ਹੋਰ ਤਾਂ ਕੋਈ ਨਹੀਂ, ਮੈਂ ਸਿਰਫ ਤੇਰੇ ਵਾਸਤੇ ਚੱਲਿਆ। ਉਧਰੋਂ ਪਿਰਥੀਆ ਨੂੰ ਕਹਿਣਾ ਵੀ ਮੈਂ ਤੇਰੇ ਵਾਸਤੇ ਕੀਤਾ, ਚੰਦੂ ਨੂੰ ਕਹਿਣਾ ਮੈਂ ਤੇਰੇ ਵਾਸਤੇ ਕੀਤਾ, ਦੋਵਾਂ ਉੱਤੇ ਆਪਣੀ ਅਹਿਸਾਨ ਦੀ ਪੰਡ ਰੱਖ ਦੇਣੀ ਹੈ। ਹਾਂਜੀ,
ਮਿਲ ਸਲਾਮ ਕਰ ਬੈਠ ਤੇ ਪਹਿਓ,
ਚੰਦੂ ਨੂੰ ਜਾ ਕੇ ਸਲਾਮ ਕੀਤੀ ਤੇ ਬਹਿ ਗਿਆ। ਹਾਂਜੀ,
ਸੁਨਹੋ ਦੀਵਾਨ ਬਾਕ ਅਸਮੋਰਾ,
ਤੇ ਕਹਿਣ ਲੱਗਾ ਦੀਵਾਨ ਜੀ ਸੁਣੋ ਮੇਰੀ ਗੱਲ। ਹਾਂਜੀ,
ਏਕ ਕਾਜ ਭਾ ਮਮ ਅਰ ਤੋਰਾ,
ਇੱਕ ਕੰਮ ਤੇਰਾ ਤੇ ਮੇਰਾ ਸਾਂਝਾ ਹੀ ਹੈ, ਉਹ ਮੈਂ ਕਰਨ ਚੱਲਿਆ। ਮੈਨੂੰ ਵੀ ਦੁੱਖ ਹੈ ਤੁਹਾਡੀ ਧੀ ਦਾ ਰਿਸ਼ਤਾ ਛੁੱਟਿਆ ਹੋਇਆ, ਅਤੇ ਮੈਂ ਹੁਣ ਉਹ ਜਿਹੜਾ ਰਾਹ ਦਾ ਕੰਡਾ ਉਹ ਕੱਢ ਦੇਣਾ। ਹਾਂਜੀ,
ਜਿਨ੍ਹਾਂ ਹੈ ਹਟਾਵਨ ਕੀ ਨਸਨਾਤਾ,
ਜਿਨ੍ਹਾਂ ਨੇ ਤੁਹਾਡੀ ਬੇਟੀ ਦਾ ਰਿਸ਼ਤਾ ਮੋੜਿਆ ਹੈ,
ਸੋ ਮੇਰੋ ਬੈਰੀ ਬਖਿਆ ਤਾ,
ਉਹ ਗੁਰੂ ਅਰਜਨ ਮੇਰਾ ਵੀ ਦੁਸ਼ਮਣ, ਮੈਂ ਗੁਰੂ ਅਰਜਨ ਨੂੰ ਮਾਰਾਂਗਾ। ਹਾਂਜੀ,
ਮੈਂ ਅਬਜਾਤ ਗਹੋਂ ਕੈ ਮਾਰੋ,
ਮੈਂ ਚੱਲਿਆ ਪੰਜਾਬ ਸਿਰਫ ਤੇ ਸਿਰਫ ਉਹਨੂੰ ਮਾਰਨ ਵਾਸਤੇ, ਜਾਂ ਤਾਂ ਉਹਨੂੰ ਗ੍ਰਿਫਤਾਰ ਕਰਕੇ ਕਿਸੇ ਮੁਕੱਦਮੇ 'ਚ ਫਸਾ ਕੇ ਜੇਲ੍ਹ 'ਚ ਸੁੱਟਾਂਗਾ, ਜੇਲ੍ਹ ਵਿੱਚ ਹੀ ਹੌਲੇ ਹੌਲੇ ਮਰਵਾ ਦਿਆਂਗਾ, ਜਾਂ ਫਿਰ ਜਾਂਦੇ ਹੀ ਮਾਰ ਦਿਆਂਗਾ। ਜਿੱਦਾਂ ਵੀ ਹੋਇਆ ਮੈਂ ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਆਂਗਾ।
ਨਹੀਂ ਕੁਸ਼ਲ ਯੁੱਧ ਤਿਆਗ ਸਿਧਾਰੋ,
ਕਹਿੰਦੇ ਦੋਵਾਂ ਦੇ ਤੁਹਾਡਾ ਅਤੇ ਮੇਰਾ ਕੰਮ ਸਾਂਝਾ ਹੈ, ਅਤੇ ਐਤਕੀ ਮੈਂ ਕਿਸੇ ਪਾਸੇ ਹੰਨੇ ਬੰਨੇ ਗੱਲ ਲਾ ਕੇ ਮੁੜਨੀ, ਇੱਦਾਂ ਨਹੀਂ ਮੈਂ ਕਰਨਾ। ਹਾਂਜੀ,
ਸ਼ਾਹ ਸਮੀਪ ਸਹਾਇਕ ਰਹੀਆ ਹੈ,
ਬਸ ਤੁਸੀਂ ਦਿੱਲੀ ਰਹਿਣਾ, ਮੈਂ ਪੰਜਾਬ ਜਾ ਕੇ ਸਾਂਭਾਂਗਾ। ਬਾਦਸ਼ਾਹ ਦੀ ਕਚਹਿਰੀ 'ਚ ਕੋਈ ਗੱਲ ਹੋਵੇ ਤਾਂ ਤੁਸੀਂ ਸਾਂਭ ਲੈਣੀ, ਇੱਥੇ ਤੁਸੀਂ ਸਹਾਇਤਾ ਮੇਰੀ ਕਰਨੀ। ਭਾਵ ਕਈ ਵਾਰੀ ਸਰਕਾਰੀ ਬੰਦਿਆਂ ਵਿੱਚ ਕਚਹਿਰੀ 'ਚ ਗੱਲ ਚੱਲਦੀ ਹੈ, ਰਾਜਨੀਤੀ ਦਾ ਪਤਾ ਨਹੀਂ ਪਲੜਾ ਕਿਹੜੇ ਪਾਸੇ ਨੂੰ ਭਾਰੀ ਹੋ ਜਾਣਾ, ਕਿਤੇ ਗੁਰੂ ਅਰਜਨ ਦੇਵ ਦੇ ਹਾਮੀਆਂ ਦੀ ਪੱਖੀਆਂ ਦੀ ਗੱਲ ਤੁਰਨ ਲੱਗੇ ਤਾਂ ਤੁਸੀਂ ਦਬਾ ਲੈਣੀ ਅਤੇ ਸੰਭਾਲ ਲੈਣਾ ਕੰਮ, ਬਾਕੀ ਮੈਂ ਕੰਮ ਜਿਹੜਾ ਉਹ ਪੂਰਾ ਕਰਕੇ ਆਵਾਂਗਾ। ਤੁਸੀਂ ਬਾਦਸ਼ਾਹ ਦੀ ਕਚਹਿਰੀ ਵਿੱਚ ਗੁਰੂ ਅਰਜਨ ਦੇਵ ਦੇ ਔਗਣ ਹੀ ਦੱਸਣੇ। ਮੈਂ ਇੱਕ ਗੱਲ ਤਾਂ ਕਹਿ ਆਇਆ ਵੀ ਮਾਝੇ ਦੇ ਲੋਕ ਗੁਰੂ ਅਰਜਨ ਦੇਵ ਨੂੰ ਮੰਨਦੇ ਨੇ, ਚੋਰੀਆਂ ਦੇ ਡਾਕੇ ਬੜੇ ਮਾਰਦੇ ਨੇ ਅਤੇ ਸਰਕਾਰ ਦਾ ਮਾਮਲਾ ਨਹੀਂ ਤਾਰਦੇ। ਇਹ ਗੱਲ ਤੁਸੀਂ ਰਿਪੀਟ ਕਰਦੇ ਰਹਿਣਾ, ਤੁਸੀਂ ਇਹ ਕਹਿੰਦੇ ਰਹਿਣਾ ਵੀ ਮਾਝੇ 'ਚੋਂ ਖਬਰਾਂ ਆ ਰਹੀਆਂ ਨੇ ਉੱਥੇ ਬੜੀ ਬਗਾਵਤ ਹੋ ਰਹੀ ਹੈ, ਉੱਥੇ ਬੜਾ ਕੰਮ ਖਰਾਬ ਹੋ ਰਿਹਾ, ਉੱਥੋਂ ਦੇ ਜਿਹੜੇ ਸਿੱਖ ਨੇ ਗੁਰੂ ਦੇ ਉਹ ਬੜੇ ਚੋਰ ਨੇ, ਬੜੇ ਡਾਕੂ ਨੇ, ਇੱਦਾਂ ਦੀਆਂ ਗੱਲਾਂ ਕਰਦੇ ਰਹਿਣਾ। ਅਤੇ ਨਾਲੇ ਕਹਿੰਦੇ ਰਹਿਣਾ ਵੀ ਸੁਲੀ ਖਾਂ ਬੜਾ ਚੰਗਾ ਬੰਦਾ, ਉਹ ਬੜਾ ਵਧੀਆ ਪ੍ਰਬੰਧ ਕਰ ਰਿਹਾ ਉੱਥੇ, ਮੇਰੀ ਤਾਰੀਫ ਕਰਨੀ ਅਤੇ ਗੁਰੂ ਕਿਆਂ ਦੀ ਨਿੰਦਾ ਕਰਨੀ। ਤੈਨੂੰ ਬਦਲਾ ਲੈ ਕੇ ਦਿਆਂ ਤੇਰੀ ਬੇਇੱਜ਼ਤੀ ਦਾ। ਹਾਂਜੀ,
ਮਾਝੇ ਦੇਸ਼ ਬਖੈ ਮਮ ਫੇਰਾ,
ਮੇਰਾ ਮਾਝੇ ਦੇਸ਼ ਵਿੱਚ ਫੇਰਾ ਇਸੇ ਕਰਕੇ ਪੈ ਰਿਹਾ, ਇਸ ਕਰਕੇ ਮੈਂ ਜਾ ਰਿਹਾ। ਹਾਂਜੀ,
ਤਹਾਂ ਕਿਆ ਕਾਜ ਕਰਾਂ ਨਹ ਤੇਰਾ,
ਜੇ ਉੱਥੇ ਜਾ ਕੇ ਮੈਂ ਤੁਹਾਡਾ ਕੰਮ ਨਾ ਕੀਤਾ ਫਿਰ ਮੈਂ ਤੁਹਾਡਾ ਮਿੱਤਰ ਕਾਹਦਾ ਹੋਇਆ। ਸੋ ਮੈਂ ਜ਼ਰੂਰ ਹੁਣ ਜਾਂਦਿਆਂ ਹੀ ਪਹਿਲਾ ਕੰਮ ਮੈਂ ਇਹੀ ਕਰਨਾ, ਗੁਰੂ ਅਰਜਨ ਦੇਵ ਨੂੰ ਫੜ ਕੇ ਸ਼ਹੀਦ ਕਰਨਾ ਜਾਂ ਜੇਲ੍ਹ 'ਚ ਸੁੱਟਣਾ। ਹਾਂਜੀ,
ਨਾ ਤਾਂ ਫਿਰਿਓ ਮੋਹਿ ਦੁੱਖ ਲਾਗਾ,
ਮੈਨੂੰ ਬੜਾ ਦੁੱਖ ਹੈ ਤੁਹਾਡੀ ਬੇਟੀ ਦਾ ਰਿਸ਼ਤਾ ਮੁੜਿਆ, ਦੁੱਖ ਮੈਨੂੰ ਬਹੁਤ ਹੈ ਕਿਉਂਕਿ ਤੁਹਾਡੀ ਜਿਹੋ ਜੀ ਤੀ ਤੁਹਾਡੀ ਉਹ ਜੀ ਮੇਰੀ। ਹਾਂਜੀ,
ਕਹੋ ਜਾਏ ਕਰ ਜੇ ਨਹਿ ਪਾਗਾ,
ਜੇ ਮੈਂ ਗੁਰੂ ਅਰਜਨ ਦੇਵ ਨੂੰ ਜਾ ਕੇ ਫੜਾਂਗਾ, ਜੇ ਉਹ ਕਿਤੇ ਭੱਜ ਨਾ ਗਿਆ ਹੋਇਆ, ਜੇ ਉੱਥੇ ਅੰਮ੍ਰਿਤਸਰ 'ਚ ਹੀ ਹੋਇਆ ਫਿਰ ਨਹੀਂ ਮੈਂ ਜਾਣ ਦਿੰਦਾ ਕਹਿੰਦਾ ਕਿਤੇ। ਹਾਂਜੀ,
ਸੁਣ ਚੰਦੂ ਹਰ ਖਿਓ ਸੁੱਖ ਪਾਇਓ,
ਸੁਣ ਕੇ ਚੰਦੂ ਬੜਾ ਖੁਸ਼ ਹੋਇਆ, ਲਓ ਜੀ ਗੱਲ ਬਣ ਗਈ। ਮੈਂ ਤਾਂ ਅੱਗੇ ਹੀ ਚਾਹੁੰਦਾ ਸੀ ਗੁਰੂ ਅਰਜਨ ਦੇਵ ਨੂੰ ਮਰਵਾਉਣਾ, ਸੁਲੀ ਖਾਂ ਮੇਰੇ ਨਾਲ ਰਲ ਗਿਆ, ਹੁਣ ਤਾਂ ਗੱਲ ਬਣੀ ਬਣਾਈ। ਹਾਂਜੀ,
ਬਿਨ ਹੀ ਯਤਨ ਸ਼ਤਰ ਮਰ ਗਏ,
ਬਿਨਾਂ ਯਤਨ ਦੇ ਸ਼ਤਰੂ ਮਾਰਿਆ ਗਿਆ, ਮੈਨੂੰ ਆਪ ਕੁਝ ਕਰਨਾ ਨਹੀਂ ਪਿਆ, ਗੁਰੂ ਅਰਜਨ ਦੇਵ ਦੀ ਮੌਤ ਦਾ ਬਹਾਨਾ ਬਣ ਗਿਆ। ਹਾਂਜੀ,
ਜਿਮ ਕੋ ਸਰਪ ਗਹਿਓ ਨਹਿ ਜਾਈ,
ਜਿਵੇਂ ਕੋਈ ਸੱਪ ਫੜਿਆ ਨਾ ਜਾਵੇ,
ਨਕਲ ਅਚਾਨਕ ਲੇ ਤਿਸਕਾਈ,
ਤੇ ਉਹਨੂੰ ਸੱਪ ਨੂੰ ਨਿਉਲਾ ਆ ਕੇ ਫੜ ਲਵੇ, ਆਪ ਮਾਰਨ ਦੀ ਲੋੜ ਹੀ ਨਹੀਂ, ਉਹ ਸੱਪ ਨੂੰ ਨਿਓਲਾ ਫੜ ਲਏ, ਦੂਜਾ ਆਪ ਮਾਰਨ ਦੀ ਲੋੜ ਹੀ ਨਹੀਂ ਪਈ। ਇੱਦਾਂ ਗੁਰੂ ਅਰਜਨ ਦੇਵ ਨੂੰ ਸੁਲੀਖਾ ਮਾਰ ਦੇਗਾ, ਮੈਨੂੰ ਕੁਛ ਨਹੀਂ ਕਰਨਾ ਪਏਗਾ। ਹਾਂਜੀ,
ਕਹਿਤ ਭਇਓ ਮੈਂ ਬਨੋ ਸਹਾਏ।
ਚੰਦੂ ਕਹਿਣ ਲੱਗਾ, ਸੁਲੀਖਾ ਜੀ ਤੁਸੀਂ ਫਿਕਰ ਹੀ ਨਾ ਕਰੋ, ਮੈਂ ਤੁਹਾਡੀ ਸਹਾਇਤਾ ਹਰ ਤਰ੍ਹਾਂ ਦੀ ਕਰਾਂਗਾ। ਦਿੱਲੀ ਦਰਬਾਰ ਵਿੱਚ ਮੇਰੀ ਸਭ ਤੋਂ ਜ਼ਿਆਦਾ ਚੱਲਦੀ, ਤੁਹਾਨੂੰ ਪਤਾ ਬਾਦਸ਼ਾਹ ਮੇਰੀ ਗੱਲ ਨਹੀਂ ਮੋੜਦਾ। ਮੈਂ ਬਾਦਸ਼ਾਹ ਨੂੰ ਇਹੋ ਜਿਹੀਆਂ ਗੱਲਾਂ ਕਹਾਂਗਾ ਕਿ ਬਾਦਸ਼ਾਹ ਤੁਹਾਡੇ ਵਿਰੋਧ 'ਚ ਨਹੀਂ ਜਾਏਗਾ। ਹਾਂਜੀ,
ਲੇਹੋ ਮਮ ਦੇਸ਼ ਤੇ ਅਬ ਸਿਰ ਪਾਏ।
ਲਓ ਮੈਂ ਤੁਹਾਨੂੰ ਸਿਰੋਪਾ ਦੇ ਕੇ ਤੋਰ, ਬੜਾ ਵਧੀਆ ਸਿਰੋਪਾ, ਉਹ ਮਹਿੰਗਾ ਕਢਾ ਕੇ ਨਾ ਚੰਦੂ ਨੇ ਸੁਲੀਖਾਂ ਦੇ ਗਲ ਪਾਇਆ। ਹਾਂਜੀ,
ਇਮ ਕਹਿ ਬਸਤਰ ਮੋਲ ਬਹੁ ਕੇਰੇ,
ਬੜੇ ਕੀਮਤੀ ਕੱਪੜੇ ਦਿੱਤੇ ਸੁਲੀਖਾਂ ਨੂੰ। ਹਾਂਜੀ,
ਦੇਤ ਭਇਓ ਹਰ ਖਾਏ ਕਨੇਰੇ,
ਦੇ ਨਾਲ ਸੋਨੇ ਦੀਆਂ ਮੋਹਰਾਂ ਵੀ ਦਿੱਤੀਆਂ, ਕੁਝ ਪੈਸਾ ਟਕਾ ਵੀ ਦਿੱਤਾ, ਵੀ ਮੇਰਾ ਕੰਮ ਕਰਨ ਚੱਲਿਆ। ਹਾਂਜੀ,
ਕਰਿਓ ਬਿਸਰਜਨ ਧੀਰਜ ਦਾ ਕਹਿ,
ਏਦਾਂ ਉਹਨੂੰ ਹੌਸਲਾ ਦੇ ਕੇ ਵਿਦਾ ਕੀਤਾ ਦਿੱਲੀ ਤੋਂ।
ਸੁਲਹੀ ਚੜਿਓ ਸੈਨ ਸੰਗ ਲੈ ਕੇ,
ਸੁਲੀਖਾਂ ਦਿੱਲੀ ਤੋਂ ਫੌਜ ਲੈ ਕੇ ਚੱਲ ਪਿਆ।
ਦਿੱਲੀ ਕੀ ਸੰਗਤ ਲਖ ਪਾਇਓ,
ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਵੀ ਸੁਲੀਖਾਂ ਤੁਰ ਪਿਆ।
ਦੇ ਅਰਦਾਸਕ ਦੂਤ ਪਠਾਇਓ,
ਉਹਨਾਂ ਦੁਆਰਾ ਇੱਕ ਚਿੱਠੀ ਮਹਾਰਾਜ ਵੱਲ ਲਿਖੀ ਕਿ ਗੁਰੂ ਸਾਹਿਬ ਜੀ ਹੁਣ ਬਹੁਤ ਛੇਤੀ ਦੁਸ਼ਮਣ ਆ ਰਿਹਾ, ਜਿੰਨੇ ਛੇਤੀ ਚਿੱਠੀ ਪਹੁੰਚੀ ਸਮਝੋ ਦੋ ਦਿਨਾਂ ਬਾਅਦ ਸੁਲੀਖਾਂ ਵੀ ਪਹੁੰਚ ਜਾਣਾ, ਤੁਸੀਂ ਆਪਣਾ ਬਚਾਅ ਛੇਤੀ ਛੇਤੀ ਕਰੋ। ਇਹ ਚਿੱਠੀ ਗੁਰੂ ਸਾਹਿਬ ਕੋਲ ਫਿਰ ਪਹੁੰਚੀ, ਮਹਾਰਾਜ ਨੇ ਫਿਰ ਪੜ੍ਹੀ, ਫਿਰ ਕੀ ਹੁਕਮ ਹੋਇਆ ਅਤੇ ਗੁਰੂ ਸਾਹਿਬ ਦੇ ਬਚਨ ਕੀ ਹੋਏ, ਸੁਲੀਖਾਂ ਨਾਲ ਕੀ ਭਾਣਾ ਵਰਤਿਆ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਭਇਆ ਤਾਰ, ਅੰਧ ਕੂਪ ਮਹਾਂ ਪਿਆਨ, ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।